ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਆਸਤ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਅਮਦੀਪ ਸਿੰਘ ਨਿੱਘਾ ਸਵਾਗਤ ਕਰਦਾ। ਪਿਛਲੇ 2 ਦਹਾਕਿਆਂ ਤੋਂ ਸਿੱਖ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ ਅਤੇ ਇਤਿਹਾਸਕ ਪਾਤਰਾਂ ਨੂੰ ਫਿਲਮੀ ਰੂਪ ਦੇ ਵਿੱਚ ਫਿਲਮਾਉਣ ਦਾ ਅਤੇ AI ਦੇ ਜ਼ਰੀਏ ਉਹਨਾਂ ਦੇ ਕਾਰਟੂਨ ਤਿਆਰ ਕਰਨ ਦਾ ਚਲਨ ਜ਼ੋਰਾਂ ਉੱਤੇ ਆ। ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਗੱਲਾਂ ਦਾ ਵਿਰੋਧ ਕੀਤਾ ਜਾ ਰਿਹਾ, ਉੱਥੇ ਹੀ ਦੂਸਰੇ ਪਾਸੇ ਕੁਝ ਆਮ ਸਿੱਖਾਂ ਦੇ ਵੱਲੋਂ ਹਮਾਇਤ ਵੀ ਕੀਤੀ ਜਾ ਰਹੀ ਹੈ। ਪਰ ਫਿਲਮਾਂ ਬਣਾਉਣ ਵਾਲਿਆਂ, ਡਾਇਰੈਕਟਰਾਂ, ਐਕਟਰਾਂ ਦੇ ਵੱਲੋਂ ਇਹ ਗੱਲ ਕਹਿ ਕੇ ਇਹਨਾਂ ਫਿਲਮਾਂ ਦੀ ਹਮਾਇਤ ਕੀਤੀ ਜਾਂਦੀ ਹੈ ਜਾਂ ਬਣਾਇਆ ਜਾਂਦਾ ਕਿ ਇਸ ਦੇ ਨਾਲ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੁੰਦਾ। ਕਿ ਸੱਚਮੁੱਚ ਅਜਿਹਾ ਹੈ ਕਿ ਫਿਲਮਾਂ ਅੱਜ ਦੇ ਯੁੱਗ ਦੇ ਦੌਰਾਨ ਸਿੱਖੀ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਸਾਧਨ ਬਣ ਸਕਦੀਆਂ ਹਨ ਜਾਂ ਫਿਰ ਇੱਕ ਇਹ ਬਹੁਤ ਵੱਡੇ ਵਪਾਰ ਦਾ ਹਿੱਸਾ ਆ, ਅਤੇ ਸਿੱਖੀ ਸਿਧਾਂਤ ਬੁੱਤ ਬਾਰੇ ਜਾਂ ਜਿਹੜੇ ਬਿਜਲੀ ਬੁੱਤ ਨੇ, ਚੱਲਦੇ ਬੁੱਤ ਨੇ, ਇਹਨਾਂ ਦੇ ਬਾਰੇ ਕੀ ਕਹਿੰਦਾ? ਅੱਜ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਜੁੜੇ ਨੇ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਜੀ। ਆਓ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ 2 ਦਹਾਕੇ ਹੋ ਚੱਲੇ ਨੇ, ਫਿਲਮਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਨੂੰ ਦਰਸਾਇਆ ਜਾਣ ਲੱਗਿਆ, ਚਾਹੇ ਕਾਰਟੂਨ ਦੇ ਜ਼ਰੀਏ ਉਹਨਾਂ ਨੂੰ ਦਰਸਾਇਆ ਜਾਂਦਾ ਸੀ ਜਾਂ ਹੁਣ ਇਤਿਹਾਸਕ ਪਾਤਰਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਨੇ, ਤਾਂ ਤੁਹਾਡੇ ਹਿਸਾਬ ਦੇ ਨਾਲ ਇਹ ਕਰਨਾ ਸਹੀ ਹੈ ਜਾਂ ਗਲਤ ਹੈ?
ਦੇਖੋ, 2 ਗੱਲਾਂ ਹੈ। ਪਹਿਲੀ ਤਾਂ ਇਹ ਕਿ ਇਹ ਇਕੱਲੇ 2 ਦਹਾਕਿਆਂ ਤੋਂ ਨਹੀਂ, ਚਲੋ ਹੁਣ ਇਹਦੀ ਰਫ਼ਤਾਰ ਤੇਜ਼ ਹੋ ਗਈ, ਇਹਦੇ ਹਵਾਲੇ ਤਾਂ ਬਹੁਤ ਪਿੱਛੇ ਮਿਲਦੇ
ਜੀ।
1934 ਦਾ ਹੀ ਸ਼੍ਰੋਮਣੀ ਕਮੇਟੀ ਦਾ ਮਤਾ ਮਿਲਦਾ ਹੈ ਨਾ, ਉਦੋਂ ਭਾਈ ਕਾਨ ਸਿੰਘ ਨਾਭਾ ਅਤੇ ਹੋਰ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਜਾਂ ਵਿਦਵਾਨ ਸੀਗੇ ਉਹਨਾਂ ਨੇ ਆਪੋ ਆਪਣੀ ਰਾਏ, ਮਤਲਬ ਕਮੇਟੀ ਬਣੀ ਸੀਗੀ, ਸਲਾਹਕਾਰ ਕਮੇਟੀ, ਜਿਹਦੇ 'ਚ ਉਹਨਾਂ ਨੇ ਆਪੋ ਆਪਣੀ ਰਾਏ ਦਿੱਤੀ, ਅਤੇ ਉਦੋਂ ਇਹ ਮਤਾ ਪਿਆ ਕਿ ਇਸ ਤਰ੍ਹਾਂ ਦੀ ਪ੍ਰਵਾਨਗੀ ਨਹੀਂ ਹੋਣੀ ਚਾਹੀਦੀ ਹੈ ਨਾ, ਇਸ ਤਰ੍ਹਾਂ ਦੀ। ਸੋ ਇਕੱਲਾ ਉਦੋਂ ਨਹੀਂ, ਚਲੋ ਉਹ ਤੋਂ ਬਾਅਦ ਵੀ ਫਿਰ ਇੱਕ ਸਮਾਂ ਆਇਆ 1970ਵਿਆਂ ਦੇ ਕਰੀਬ, ਬਹੁਤ ਕੁਛ ਛਪਿਆ ਮਿਲਦਾ, ਕਾਫੀ ਟ੍ਰੈਕਟ ਛਪੇ ਆ ਉਹਨਾਂ ਸਮਿਆਂ ਦੇ ਵਿੱਚ, ਉਦੋਂ ਵੀ ਇਹਦੀ ਤੇਜ਼ ਹੋਈ ਸਾਰੀ ਗਤੀਵਿਧੀ, ਹੈ ਨਾ। ਸੋ ਹੁਣ ਦੁਬਾਰਾ ਫਿਰ ਲਗਾਤਾਰ 2005 ਤੋਂ ਸ਼ੁਰੂ ਹੋ ਕੇ ਸਿਲਸਿਲਾ ਵੱਖ ਵੱਖ ਤਕਨੀਕ ਦਾ ਸਹਾਰਾ ਲੈ ਕੇ ਜਾਂ ਤਕਨੀਕ ਦੇ ਪਰਦੇ ਪਿੱਛੇ ਉਹੀ ਸਾਰਾ ਕੁਛ ਪੇਸ਼ ਕੀਤਾ ਜਾ ਰਿਹਾ, ਹੈ ਨਾ। ਸੋ ਜਿਹੜੀ ਰਹੀ ਗੱਲ ਕਿ ਤੁਸੀਂ ਸਵਾਲ ਕੀਤਾ ਕਿ ਮੇਰਾ ਇਹਦੇ ਬਾਰੇ ਕਿੱਦਾਂ, ਹੈ ਨਾ, ਸੋ ਮੇਰਾ ਨਹੀਂ, ਮਹਾਰਾਜ ਵੇਲੇ ਤੋਂ ਹੀ ਮਹਾਰਾਜ ਨੇ ਵਰਜਿਆ ਸਾਰੇ ਪਾਸੇ ਤੋਂ, ਹੈ ਨਾ। ਨਾਟਕ ਚੇਟਕ ਤੋਂ ਮਹਾਰਾਜ ਨੇ ਵਰਜਿਆ, 6ਵੇਂ ਪਾਤਸ਼ਾਹ ਦੇ ਵੇਲੇ ਜਦੋਂ ਉਹਨਾਂ ਦੇ ਚਿੱਤਰ ਬਣਾਉਣ ਦੀ ਗੱਲ ਆਈ ਤਾਂ ਮਹਾਰਾਜ ਨੇ ਸਖਤ ਮਨ੍ਹਾ ਕੀਤਾ, ਹੈ ਨਾ। ਸੋ ਚਿੱਤਰਾਂ ਦਾ ਹੀ ਪ੍ਰਵਾਨਗੀ ਜਦੋਂ ਹੋਈ, ਤਸਵੀਰਾਂ ਦੀ ਪ੍ਰਵਾਨਗੀ ਹੋਈ, ਉਹ ਤੋਂ ਅਗਲਾ ਰਾਹ ਖੁੱਲ੍ਹਿਆ, ਮਨ ਮਹਾਰਾਜ ਨੇ ਤਾਂ ਉਦੋਂ ਪਿੱਛੇ ਹੀ ਰੋਕ ਦਿੱਤਾ ਸੀ ਇਹ ਸਾਰਾ ਕੁਛ, ਹੈ ਨਾ। ਅਤੇ ਫਿਰ ਮਤਲਬ ਇਹ ਤੋਂ ਪਹਿਲਾਂ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਹੋਈਆਂ ਜਿਹਦੇ 'ਚ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹ ਸਪਸ਼ਟ ਕਹਿ ਰਹੇ ਆ ਕਿ ਸਿਨਮਿਆਂ ਰਾਹੀਂ ਪ੍ਰਚਾਰ ਨਹੀਂ ਹੋਣਾ ਹੈ, ਜਿਹੜਾ ਗੁਰੂ ਦਾ ਪ੍ਰਚਾਰ ਹੈ ਉਹ ਗੁਰੂ ਮਹਾਰਾਜ ਦੀ ਤਾਬਿਆ ਹੀ ਹੋਣਾ ਹੈ, ਗੁਰੂ ਦੀ ਗੱਲ ਮਹਾਰਾਜ ਦੀ ਤਾਬਿਆ ਹੋਣੀ ਹੈ, ਕਥਾ ਕੀਰਤਨ ਕਵੀਸ਼ਰੀ ਢਾਡੀ ਰਾਹੀਂ ਹੋਣੀ ਹੈ। ਜੇ ਕੋਈ ਐਸੀ ਤਕਨੀਕ ਜਾਂ ਐਸੇ ਕਿਸੇ ਸਾਧਨ ਰਾਹੀਂ ਪ੍ਰਚਾਰ ਹੋਣਾ ਹੁੰਦਾ ਜਾਂ ਕੋਈ ਸਿੱਖੀ ਦੀ ਗੱਲ ਖੜਨੀ ਹੁੰਦੀ ਤਾਂ ਮਹਾਰਾਜ ਵੇਲੇ ਵੀ ਨਾਟਕ ਚੇਟਕਾਂ ਵਾਲੇ ਸਾਰੇ ਰਾਹ ਖੁੱਲ੍ਹੇ ਸੀਗੇ ਤਾਂ ਮਹਾਰਾਜ ਉੱਧਰ ਨੂੰ ਲਿਆ ਸਕਦੇ ਸੀ, ਔਰ ਮਹਾਰਾਜ ਨੇ ਕਥਾ ਕੀਰਤਨ ਕਵੀਸ਼ਰੀ ਰਾਹੀਂ ਢਾਡੀ ਵਾਰਾਂ ਰਾਹੀਂ ਇਤਿਹਾਸ ਸੁਣਨ ਸੁਣਾਉਣ ਵਾਲੀ ਗੱਲ ਤੋਰੀ, ਹੈ ਨਾ। ਇਕੱਲੇ ਸੰਤ ਗਿਆਨੀ ਕਰਤਾਰ ਸਿੰਘ ਦੀ ਗੱਲ ਨਹੀਂ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੀ ਸਪਸ਼ਟ ਮਿਲਦਾ ਕਿ ਉਹ ਇਹ ਤੋਂ ਰੋਕ ਰਹੇ ਆ, ਇਹਨੂੰ ਮਨਮਤ ਕਹਿ ਰਹੇ ਆ। ਪ੍ਰੋਫੈਸਰ ਪੂਰਨ ਸਿੰਘ ਹੋਣਾ ਦਾ ਮਿਲਦਾ ਹੈ ਕਿ ਉਹ ਕਹਿ ਰਹੇ ਕਿ ਜਿਹੜੀ ਚੀਜ਼, ਜਿਹੜੀ ਗੱਲ ਨਾ ਕਦੇ ਹੋਣੀ, ਨਾ ਕਦੇ ਹੋਈ, ਨਾ ਹੋ ਸਕਦੀ ਹੈ ਕਦੇ ਦੁਬਾਰਾ, ਉਹ ਅਸੀਂ ਜਦੋਂ ਉਹਨੂੰ ਅਸੀਂ ਆਮ ਹੋਣ ਵਾਲੀਆਂ ਅਤੇ ਹੋ ਰਹੀਆਂ ਚੀਜ਼ਾਂ ਵਾਂਗੂ ਪੇਸ਼ ਕਰਦੇ ਹਾਂ ਅਤੇ ਉਦੋਂ ਫਿਰ ਅਸੀਂ ਆਪਦੇ ਜੋ ਅਸੀਂ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਸੱਚ ਦਿਖਾਉਣ ਦੀ, ਉਹ ਨਿਰਾ ਉਹ ਤੋਂ ਉਹ ਕੂੜ ਬਣ ਜਾਂਦਾ ਹੈ, ਹੋਰ ਉਹ ਝੂਠ ਅਤੇ ਕੂੜ ਦਾ ਰੂਪ ਲੈ ਲੈਂਦਾ, ਹੈ ਨਾ। ਸੋ ਉਹ ਐਡੀਆਂ ਸ਼ਖਸੀਅਤਾਂ, ਪ੍ਰਿੰਸੀਪਲ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੋਣਾ ਦਾ ਮਿਲਦਾ ਹੈ ਕਿ ਉਹ ਸਪਸ਼ਟ ਰੋਕ ਰਹੇ ਹਨ। ਸੋ ਕਿੰਨੀਆਂ ਹੀ ਹੋਰ ਅਨੇਕਾਂ ਸ਼ਖਸੀਅਤਾਂ ਦੇ ਨਾਂ ਲਏ ਜਾ ਸਕਦੇ ਜਿਹੜੀ ਪਿਛਲੀ ਕਰੀਬ 1 ਸਦੀ ਦੇ ਦੌਰਾਨ ਹੋਏ। ਸੋ ਉਹ ਸਾਰੇ ਆਪੋ ਆਪਣੇ ਸਮੇਂ ਦੌਰਾਨ ਸਿੱਖਾਂ ਨੂੰ ਇਸ ਗੱਲ ਤੋਂ, ਇਸ ਰਾਹ ਤੋਂ ਰੋਕਦੇ ਰਹੇ, ਵਰਜਦੇ ਰਹੇ ਕਿ ਇਹ ਰਾਹ ਗੁਰਮਤ ਦਾ ਨਹੀਂ ਹੈ, ਇਹ ਮਨਮਤ ਦਾ ਹੈ, ਇਹ ਬੁੱਤ ਪ੍ਰਸਤੀ ਵਾਲੇ ਪਾਸੇ ਜਾਂਦਾ, ਅਤੇ ਸਾਨੂੰ ਜਿਹੜਾ ਸਾਡਾ ਰਵਾਇਤੀ ਪਰੰਪਰਾ 'ਚ ਜਿਹੜਾ ਤਰੀਕਾ ਪਿਆ ਪ੍ਰਚਾਰ ਦਾ, ਉਹ ਕਥਾ ਕੀਰਤਨ ਕਵੀਸ਼ਰੀ ਢਾਡੀ ਵਾਰਾਂ ਰਾਹੀਂ। ਸੋ ਜਿਹੜੀ ਇਹ ਗੱਲ ਹੈ ਕਿ ਇਸ ਲਈ ਪਿਛਲੇ ਸਮੇਂ ਤੋਂ ਜਦੋਂ ਤੋਂ ਇਹ ਲਗਾਤਾਰ ਹੁਣ ਵੱਧ ਰਿਹਾ ਤਾਂ ਸਮੇਂ ਸਮੇਂ 'ਤੇ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਇਹਦਾ ਜੋ ਇਸ ਗੱਲ ਤੋਂ ਰੋਕਣ ਲਈ, ਇਹਦਾ ਵਿਰੋਧ ਕਰਨ ਲਈ ਜਿੰਨੀ ਮਹਾਰਾਜ ਤਿਲ ਫੁੱਲ ਪਵਾ ਰਹੇ ਯੋਗਦਾਨ, ਉਹ ਗੱਲ ਆਪਣੀ ਰੱਖ ਰਹੇ ਹਾਂ। ਸੋ ਅੱਜ ਵੀ ਉੱਥੇ ਹੀ ਹਾਂ ਕਿ ਇਹ ਰਾਹ ਸਾਡਾ ਨਹੀਂ ਹੈ। ਸੋ ਸਾਨੂੰ ਜੋ ਬਿਲਕੁਲ ਨਿਰੋਲ ਸਾਡਾ ਪਰੰਪਰਾ ਦਾ ਰਵਾਇਤੀ ਰਾਹ ਹੈ ਪ੍ਰਚਾਰ ਦਾ ਪਸਾਰ ਦਾ, ਸਾਨੂੰ ਉਹ ਅਪਣਾਉਣਾ ਚਾਹੀਦਾ। ਸੋ ਸਾਨੂੰ ਇੱਦਾਂ ਕਿਸੇ ਛਲਾਵੇ 'ਚ ਆ ਕੇ, ਕਿਉਂਕਿ ਫਿਲਮ ਜਾਂ ਨਕਲ ਹੈ ਜਾਂ ਝੂਠ ਹੈ, ਅਤੇ ਦੋਵਾਂ ਦੀ ਸਾਡੇ ਪ੍ਰਵਾਨਗੀ ਹੈ ਨਹੀਂ, ਨਾ ਨਕਲ ਦੀ ਪ੍ਰਵਾਨਗੀ ਹੈ ਨਾ ਝੂਠ ਦੀ ਹੈ। ਸੋ ਇਹ ਸਾਡਾ ਰਾਹ।
ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਸਮੇਂ ਦੇ ਨਾਲ ਬਦਲਾਵ ਆਉਂਦਾ ਅਤੇ ਉਸ ਬਦਲਾਵ ਦੇ ਹਾਣੀ ਹੋਣਾ ਪੈਂਦਾ ਜੇਕਰ ਤੁਸੀਂ ਮੌਜੂਦਾ ਦੌਰ ਦੇ ਨਾਲ ਚੱਲਣਾ ਆ। ਤਾਂ ਇੱਕ ਸਮਾਂ ਆਇਆ ਵੀ ਜਦੋਂ ਸਾਡੇ 'ਚ ਫੋਟੋਆਂ ਦੀ ਪ੍ਰਵਾਨਗੀ ਹੋਈ, ਤਸਵੀਰਾਂ ਦੀ ਪ੍ਰਵਾਨਗੀ ਹੋਈ, ਤਾਂ ਹੁਣ ਇੱਕ ਹੋਰ ਸਮਾਂ ਆ ਗਿਆ ਕਿ ਹੁਣ ਜਿਹੜੇ ਤੁਰਦੇ ਫਿਰਦੇ ਬੁੱਤ ਨੇ, ਵੀਡੀਓਜ਼ ਨੇ ਜਾਂ ਫਿਲਮਾਂ ਦੀ ਜਿਹੜੀ ਹੈ ਉਹ ਪ੍ਰਵਾਨਗੀ ਹੋ ਰਹੀ ਹੈ, ਤਾਂ ਇਹਦੇ ਵਿੱਚ ਇਤਰਾਜ਼ ਕੀ ਹੋ ਸਕਦਾ ਹੈ ਕਿ ਸਮੇਂ ਦੇ ਹਾਣੀ ਕਿਉਂ ਨਹੀਂ ਹੋਇਆ ਜਾ ਸਕਦਾ?
ਦੇਖੋ ਬਿਲਕੁਲ ਜਿਹੜੀ ਗੱਲ ਮੈਨੂੰ ਸਮਝ ਪੈਂਦੀ ਕਿ ਜੋ ਮਹਾਰਾਜ ਦੀ ਗੱਲ ਹੈ, ਗੁਰੂ ਸਾਹਿਬ ਦੀ ਗੱਲ ਹੈ, ਉਹ ਸਮੇਂ ਦੇ ਗੇੜ 'ਚ ਨਹੀਂ ਆ ਸਕਦੀ, ਉਹ ਕਾਲ ਤੋਂ ਰਹਿਤ। ਜੇ ਕੋਈ ਇਸ ਤਰ੍ਹਾਂ ਦੀ ਗੱਲ ਜਾਣੀ ਹੁੰਦੀ ਇੱਧਰ ਨੂੰ ਤਾਂ ਮਹਾਰਾਜ ਹੀ, ਜਿਹੜੀ ਹੁਣ ਤੁਸੀਂ ਤਸਵੀਰਾਂ ਦਾ ਵੀ ਹਵਾਲਾ ਲਿਆ ਵੀ ਸਮਾਂ ਬਦਲਿਆ ਅਤੇ ਤਸਵੀਰਾਂ ਆ ਗਈਆਂ, ਹੈ ਨਾ। ਸੋ ਮਹਾਰਾਜ ਦੇ ਵੇਲੇ ਦੀ ਉਦਾਹਰਣ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਮਹਾਰਾਜ ਨੇ ਰੋਕਿਆ, ਠੀਕ ਹੈ, ਅਤੇ ਦੂਜਾ ਉਦੋਂ ਵੀ ਨਾਟਕ ਖੇਡੇ ਜਾਂਦੇ ਸੀਗੇ ਤਾਂ ਉੱਧਰ ਨੂੰ ਮਹਾਰਾਜ ਨੇ ਸਿੱਖਾਂ ਨੂੰ ਨਹੀਂ ਜਾਣ ਦਿੱਤਾ। ਸੋ ਉਹ ਨਾ ਵੀ ਹੁੰਦਾ ਤਦ ਵੀ ਜੋ ਗੁਰੂ ਨੇ ਜਿੱਥੋਂ ਵਰਜੇ ਆਇਆ ਜਾਂ ਜੋ ਗੁਰੂ ਨੇ ਨਹੀਂ ਕੀਤਾ ਪ੍ਰਚਾਰ ਪ੍ਰਸਾਰ ਲਈ, ਕਿਹੜਾ ਰਾਹ ਅਪਣਾਇਆ, ਅਤੇ ਸਿੱਖ ਦਾ ਤਾਂ ਫਰਜ਼ ਹੈ ਜੋ ਗੁਰੂ ਦਾ ਅਮਲ ਹੈ ਉਹੀ ਸਿੱਖ ਦਾ ਹਰ ਵੇਲੇ ਯਤਨ ਰਹਿੰਦਾ ਕਿ ਮੇਰਾ ਅਮਲ ਕੋਈ ਗੁਰੂ ਵਾਲੇ ਪਾਸੇ ਦਾ ਹੋ ਸਕੇ। ਸੋ ਇੱਦਾਂ ਤਾਂ ਬਹੁਤ ਕੁਛ ਹੈ, ਬੜਾ ਕੁਛ ਹੈ, ਪਰ ਇਹ ਸਾਡਾ ਰਾਹ ਨਹੀਂ ਹੈ। ਸੋ ਮੈਨੂੰ ਲੱਗਦਾ ਜਿਹੜੀ ਇਹ ਦਲੀਲ ਹੈ ਇਹ ਤਾਂ ਬਿਲਕੁਲ ਕੱਚੀ ਹੈ ਸਮੇਂ ਦੇ ਵਾਲੀ। ਸਮੇਂ ਬਦਲਣ ਨਾਲ ਤਾਂ ਹੋਰ ਬਹੁਤ ਕੁਛ ਹੋ ਸਕਦਾ, ਤਾਂ ਸੋ ਅਸੀਂ ਸੌਖਾ ਰਾਹ ਜਾਂ ਅਸੀਂ ਇੱਦਾਂ ਪ੍ਰਚਾਰ ਪ੍ਰਸਾਰ ਕਰਨਾ ਕਿਉਂ ਹੈ? ਉੱਦਾਂ ਤਾਂ ਇਹ ਤੋਂ ਵੀ ਪਿਛਲੀ ਗੱਲ ਹੈ, ਥੋੜ੍ਹੀ ਵੱਧ ਸਖਤ ਹੈ ਵੀ ਇਤਿਹਾਸ ਦਾ ਪ੍ਰਚਾਰ ਕਰਨਾ ਹੀ ਕਾਹਦੇ ਵਾਸਤੇ, ਇੱਦਾਂ ਦੇ ਸਾਧਨਾਂ ਰਾਹੀਂ ਤਾਂ ਬਿਲਕੁਲ ਹੀ ਕਰਨਾ ਕਿਉਂ ਹੈ? ਸੋ ਇਤਿਹਾਸ ਤਾਂ ਅਮਲ 'ਚੋਂ ਜਨਮ ਲੈਂਦਾ ਹੈ, ਅਮਲ ਤੁਹਾਡੇ ਅਮਲ ਨੇ ਇਤਿਹਾਸ ਜਿਹੜਾ ਪਿੱਛੇ ਵੀ ਜਿੰਨਾ ਬਣਿਆ ਇਤਿਹਾਸ, ਉਹ ਜੋ ਜੋ ਸਮੇਂ 'ਤੇ ਸ਼ਖਸੀਅਤਾਂ ਰੂਹਾਂ ਹੋਈਆਂ ਉਹਨਾਂ ਦੇ ਅਮਲ 'ਚੋਂ ਇਤਿਹਾਸ ਬਣੇ ਹੈ, ਅਤੇ ਖੇਡ ਤਾਂ ਅਮਲ ਦੀ ਹੈ। ਅਤੇ ਮਹਾਰਾਜ ਨੇ ਕਿੰਨੀ ਬਾਣੀ 'ਚ ਹਵਾਲੇ ਆ ਜਿੱਥੇ ਮਹਾਰਾਜ ਨੇ ਕਿਹਾ ਕਿ ਤੁਹਾਡੇ ਅਮਲ ਬਿਨਾਂ ਨਹੀਂ ਨਿਬੇੜੇ।
ਤੁਸੀਂ ਮੰਨਦੇ ਹੋ ਵੀ ਪ੍ਰਚਾਰ ਦੀ ਸਿੱਖੀ ਨੂੰ ਲੋੜ ਨਹੀਂ ਹੈਗੀ?
ਪ੍ਰੋਫੈਸਰ ਪੂਰਨ ਸਿੰਘ ਆਖਦੇ ਕਿ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਉਹ ਤੁਹਾਡੇ ਅਮਲ ਨੇ ਕਰਨਾ ਹੈ, ਉਹ ਲੈਕਚਰਾਂ ਨੇ ਨਹੀਂ ਕਰਨਾ, ਭਾਸ਼ਣਾਂ ਨੇ ਨਹੀਂ ਕਰਨਾ। ਸੋ ਜੇ ਲੈਕਚਰਾਂ ਭਾਸ਼ਣਾਂ ਵਾਲੀ ਤੱਕ ਗੱਲ ਹੈ ਤਾਂ ਉਹੀ ਗੱਲ ਇੱਥੇ ਢੁੱਕਦੀ ਹੈ ਕਿ ਉਹ ਜਦੋਂ ਲੈਕਚਰਾਂ ਭਾਸ਼ਣਾਂ ਤੋਂ ਇਹ ਥੋੜ੍ਹਾ ਹੁਣ ਅਗਲੀ ਸਟੈਪ ਆ ਗਿਆ, ਉਹਦਾ ਅਗਲਾ ਕਦਮ ਆ ਗਿਆ ਕਿ ਇਹਨੂੰ ਇੱਕ ਪੇਸ਼ਕਾਰੀ ਕਰ ਲਈ, ਉਹ ਪੜਦੇ 'ਤੇ ਦਿਖਾ ਤੀ, ਅਤੇ ਨਾ ਕਰਨ ਵਾਲਿਆਂ 'ਚ ਕੁਛ ਬਦਲਾਅ ਆ ਰਿਹਾ, ਉਹ ਵੀ ਉੱਦਾਂ ਹੀ ਹੋ ਰਹੇ, ਹੈ ਨਾ। ਜਿੰਨੀ ਬਣਾ ਰਹੇ ਉਹ ਲਗਾਤਾਰ ਉਹੀ ਨੇ, 5-7 ਬੰਦੇ ਹੀ ਹੈ ਉਹੀ ਘੁੰਮੀ ਜਾਂਦੇ ਜਿੰਨਾ ਪਿਛਲੇ 2005 ਤੋਂ ਲੱਗੇ ਹੋਏ, ਹੈ ਨਾ। ਅਤੇ ਥੋੜ੍ਹੇ ਉਹ ਇਹ ਸਾਰੇ ਕਾਰਖਾਨੇ 'ਚ ਜਿੰਨੇ ਕੁ ਬੰਦੇ ਹੈ, ਸੋ ਉਹ ਲਗਾਤਾਰ ਲੱਗੇ ਹੋਏ, ਅਤੇ ਆਪਦੇ ਉਹਨਾਂ ਦੇ ਅਮਲ ਦੇਖ ਲਓ। ਪਰ ਜਦੋਂ ਉਹਨਾਂ ਦੇ ਅਖਬਾਰਾਂ 'ਚ ਜਾਂ ਹੋਰ ਥਾਂ ਬਿਆਨ ਆਉਂਦੇ ਉਦੋਂ ਉਹ ਸਿੱਖੀ ਦਾ ਪ੍ਰਚਾਰ ਦੀ ਗੱਲ ਆਖਦੇ, ਅਤੇ ਜਿਹੜੀ ਸਿੱਖੀ ਉਹਨਾਂ ਨੂੰ ਆਪ ਇਹ ਸਾਰਾ ਅਮਲ ਕਰਦੇ ਹੋਏ ਉਹਨਾਂ 'ਚ ਨਹੀਂ ਆ ਸਕੀ, ਉਹ ਦੂਜਿਆਂ 'ਚ ਕਿੱਥੇ ਲਿਆ?
ਨਹੀਂ, ਪਰ ਉਹ ਇਹ ਕਹਿੰਦੇ ਨੇ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ, ਉਹਨਾਂ ਦਾ ਤਰਕ ਹੈ ਵੀ ਜਦੋਂ ਅਸੀਂ ਫਿਲਮ ਦੀ ਪੇਸ਼ਕਾਰੀ ਕਰਦੇ ਹਾਂ ਵੱਡੇ ਪਰਦੇ ਦੇ ਉੱਤੇ ਵੀ ਲੋਕ ਬਹੁਤ ਜਜ਼ਬਾਤੀ ਹੁੰਦੇ ਨੇ, ਰੋ ਪੈਂਦੇ ਨੇ, ਉਹਨਾਂ ਦੇ ਅੰਦਰ ਦੀ ਸਿੱਖੀ ਦੀ ਭਾਵਨਾ ਜਾਗਦੀ ਹੈ, ਉਹ ਆਪਣੇ ਧਰਮ ਬਾਰੇ ਜਾਣੂ ਹੋ ਪਾਉਂਦੇ ਨੇ, ਅਤੇ ਉਹ ਇੱਥੋਂ ਤੱਕ ਕਿਹਾ ਗਿਆ ਕਿ ਪਿੱਛੇ ਜੇ ਇੱਕ ਫਿਲਮ ਆਈ ਵੀ ਲੋਕਾਂ ਨੇ ਜੋੜੇ ਲਾ ਕੇ ਉਹ ਫਿਲਮ ਦੇਖੀ, ਵੀ ਲੋਕਾਂ 'ਚ ਐਡੀ ਵੱਡੀ ਭਾਵਨਾ ਪੈਦਾ ਹੋਈ।
ਇਹ ਹੋਈ ਗੱਲ, ਪਰ ਇਹ ਰਾਹ ਭਾਵਨਾ ਦਾ ਤਾਂ ਹੈ ਨਹੀਂ, ਇਕੱਲੀ ਦਾ ਮਤਲਬ ਭਾਵੁਕਤਾ ਦਾ ਤਾਂ ਹੈ ਨਹੀਂ ਇਹ। ਜਿਹੜੀ ਭਾਵੁਕ ਹੋਣ ਦੀ ਦਲੀਲ ਦਿੱਤੀ ਜਾਂਦੀ ਜਾਂ ਜਜ਼ਬਾਤੀ ਹੋਣ ਦੀ ਦਿੱਤੀ ਜਾਂਦੀ, ਨਾ ਇੱਥੇ ਜਜ਼ਬਾਤੀ ਹੋ ਕੇ ਚੱਲਦਾ। ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਕਥਾ 'ਚ ਕਹਿੰਦੇ ਰਹੇ ਕਿ ਜਦੋਂ ਤੁਸੀਂ ਦਿਲੋਂ ਕਿਸੇ 'ਤੇ ਯਕੀਨ ਕੀਤਾ ਉਹ ਤੁਹਾਡਾ ਨਿਭਣਾ, ਤੁਸੀਂ ਕਿਸੇ ਦੇ ਕਹੇ 'ਤੇ ਕਿਸੇ 'ਤੇ ਯਕੀਨ ਕਰ ਲਿਆ, ਮੰਨ ਲਓ ਤੁਹਾਨੂੰ ਮੇਰੇ ਬਾਰੇ ਕਿਸੇ ਨੇ ਕਹਿਤਾ ਕਿ ਉਹ ਚੰਗਾ ਬੰਦਾ ਹੈ ਤੁਹਾਡਾ, ਤੁਸੀਂ ਯਕੀਨ ਕਰ ਲਿਆ, ਕੱਲ੍ਹ ਨੂੰ ਤੁਹਾਨੂੰ ਕਿਸੇ ਹੋਰ ਨੇ ਕਿਹਾ ਕਿ ਉਹ ਤਾਂ ਬਹੁਤ ਮਾੜਾ ਬੰਦਾ ਹੈ, ਕਿਉਂਕਿ ਤੁਹਾਡਾ ਉਸ ਬੰਦੇ ਕਰਕੇ ਯਕੀਨ ਬਣਿਆ ਸੀ, ਤਾਂ ਦੂਜੇ ਦੇ ਜਦੋਂ ਦੂਜੇ ਨੇ ਹੋਰ ਗੱਲ ਦੱਸਤੀ ਤਾਂ ਤੁਹਾਡਾ ਉਹ ਯਕੀਨ ਟੁੱਟ ਜਾਣਾ। ਜਦੋਂ ਤੁਹਾਡਾ ਯਕੀਨ ਦਿਲੋਂ ਬਣਿਆ ਹੋਇਆ ਤਾਂ ਫਿਰ ਤੁਹਾਨੂੰ ਕੋਈ ਕੁਛ ਕਹੀ ਜਾਵੇ ਤੁਹਾਡਾ ਟੁੱਟਣਾ ਨਹੀਂ ਹੈ। ਸੋ ਇਸੇ ਤਰ੍ਹਾਂ ਸਿੱਖੀ ਵਾਲਾ, ਹੈ ਨਾ, ਗਿਆਨੀ ਜੀ ਆਖਦੇ ਵੀ ਜਦੋਂ ਸਿੱਖੀ ਦਿਲੋਂ ਆ ਗਈ ਤੁਹਾਡੇ ਫਿਰ ਕੋਈ ਕੁਛ ਕਹੀ ਜਾਵੇ ਉਹ ਨਹੀਂ ਜਾਊਗੀ, ਫਿਰ ਤੋਪਾਂ ਨਾਲ ਹਮਲੇ ਵੀ ਹੋਏ, ਟੈਂਕਾਂ ਨਾਲ ਵੀ ਹੋਏ, ਫਿਰ ਉਹ ਜਿਨ੍ਹਾਂ ਦੇ ਦਿਲੋਂ ਦਿਲ 'ਚ ਹੈ ਉਹ ਨਹੀਂ ਜਾਣੀ, ਹੈ ਨਾ। ਸੋ ਜਿਨ੍ਹਾਂ ਨੇ ਦਿਲੋਂ ਉਹ ਰਾਹ ਚੁਣੇ ਹੈ, ਸੋ ਇਹ ਕਿਸੇ ਦੇ ਕਹਿਣ ਕਹਾਉਣ ਦਾ ਭਾਵ ਕਰਨ ਦਾ ਰਾਹ ਹੀ ਨਹੀਂ ਹੈ। ਔਰ ਸਿੱਖੀ ਤਾਂ ਬਿਲਕੁਲ ਸਹਿਜ ਹੈ, ਇੱਥੇ ਤਾਂ ਜੰਗਾਂ ਵੀ ਸਹਿਜ ਨੇ, ਇੱਥੇ ਤਾਂ ਮਹਾਰਾਜ ਜੰਗ ਲੜ ਰਹੇ ਤਾਂ ਵੀ ਦੁਸ਼ਮਣ ਨੂੰ ਢਾਲ ਨਾਲ ਛਾਂ ਕਰ ਰਹੇ, ਇੱਥੇ ਤਾਂ ਜੰਗਾਂ ਦੌਰਾਨ ਕਿਸੇ ਨੇ ਹੱਥੇ 'ਤੇ ਵਾਰ ਨਹੀਂ ਹੋ ਰਿਹਾ, ਜੰਗਾਂ ਦੌਰਾਨ ਕਿਸੇ ਹੋਰ ਧਰਮ ਦੀਆਂ ਕੋਈ ਧਾਰਮਿਕ ਜਿਹੜੀਆਂ ਸਥਾਨ ਨੇ ਜਗ੍ਹਾਵਾਂ ਨੇ ਉਹ ਨਹੀਂ ਢਾਈਆਂ ਜਾ ਰਹੀਆਂ। ਮਤਲਬ ਕਿੰਨਾ ਸਹਿਜ ਹੈ, ਉਹ 'ਚ ਕੋਈ ਜਜ਼ਬਾਤ ਕੋਈ ਭਾਵੁਕਤਾ ਹੈ ਹੀ ਨਹੀਂ। ਜੰਗ ਦੇ ਦੌਰਾਨ ਨਹੀਂ ਹੈ ਜਦੋਂ ਕਿਰਪਾਨਾਂ ਨੇਜੇ ਹੱਥਾਂ 'ਚ ਨੇ, ਹੈ ਨਾ। ਸੋ ਇਹ ਫਿਰ ਆਮ ਹਾਲਾਤ 'ਚ ਕਿਵੇਂ ਹੋ ਸਕਦਾ? ਇਹਦਾ ਤੁਸੀਂ 2 ਘੰਟੇ ਦਾ ਉੱਦਾਂ ਦਾ ਮਾਹੌਲ ਉਹਨੂੰ ਸਿਰਜ ਕੇ ਉਹਦੇ ਉਹਨੂੰ ਉਬਾਲਾ ਦੇਤਾ ਇੱਕ, ਅਤੇ ਉਹ ਉਬਾਲਾ ਉਹਨਾਂ ਦਾ ਉਸ ਤੋਂ ਬਾਅਦ ਠੰਡਾ ਹੀ ਹੈ। ਕਿੰਨਾ ਹੁਣ ਆਪਣੇ ਸਾਹਮਣੇ ਹੀ ਹੈ, ਜੇ 2005 ਤੋਂ ਇਹ ਸਪੀਡ ਬਹੁਤ ਤੇਜ਼ ਹੋਈ ਹੈ ਤਾਂ ਉਹਦੇ ਨਤੀਜੇ ਆਪਣੇ ਸਾਹਮਣੇ ਹੀ ਹੈ। ਉਹਨੂੰ ਉਹਦੀ ਘੋਖ ਕਰ ਲੈਣੀ ਚਾਹੀਦੀ, ਬਣਾਉਣ ਵਾਲਿਆਂ ਦੀ ਵੀ ਕਰ ਲੈਣੀ ਚਾਹੀਦੀ, ਅਤੇ ਜਿਹੜੀਆਂ ਬਣਾ ਕੇ ਚਲਾਈਆਂ ਗਈਆਂ ਨੇ ਅਤੇ ਜਿਨ੍ਹਾਂ ਨੇ ਦੇਖੀਆਂ ਨੇ ਉਹਨਾਂ ਦੀ ਵੀ ਕਰ ਲੈਣੀ ਚਾਹੀਦੀ।
ਪਰ ਬਣਾਉਣ ਵਾਲੇ ਇੱਕ ਹੋਰ ਤਰਕ ਦਿੰਦੇ ਨੇ ਵੀ ਈਸਾਈਆਂ ਨੇ ਮੰਨ ਲਓ ਵੀ ਸਿਨੇਮੇ ਦੀ ਖੋਜ ਕਰੀ ਹੈ, ਉਹਨਾਂ ਨੇ ਆਪਣੀਆਂ ਫਿਲਮਾਂ ਬਣਾਈਆਂ, ਵੀ ਉਹ ਆਪਣੀ ਗੱਲ ਨੂੰ ਉਹ ਆਪਣੇ ਈਸਾ ਮਸੀਹ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਗਏ, ਵੀ ਅਸੀਂ ਪੰਜਾਬ 'ਚੋਂ ਬਾਹਰ ਹੀ ਨਿਕਲ ਸਕੇ ਹਜੇ ਤੱਕ, ਵੀ ਸਾਨੂੰ ਇਹ ਸਾਧਨਾਂ ਦੀ ਲੋੜ ਹੈ ਵੀ ਜੇ ਅਸੀਂ ਪੂਰੀ ਦੁਨੀਆ ਦੇ ਵਿੱਚ ਸਿੱਖੀ ਦੀ ਗੱਲ ਜਾਂ ਜੋ ਬਾਬੇ ਨਾਨਕ ਦਾ ਜੋ ਫਲਸਫਾ ਆ ਵੀ ਜੋ ਅਸੀਂ ਲੈ ਕੇ ਜਾਣਾ ਤਾਂ ਸਾਨੂੰ ਅਜੋਕੇ ਸਾਧਨਾ ਦੀ ਮਦਦ ਲੈਣੀ ਹੀ ਪਵੇਗੀ।
ਚਲੋ ਮੈਂ ਕਿਸੇ ਹੋਰ ਦੇ ਧਰਮ 'ਤੇ ਜਾਂ ਉਹਨਾਂ ਨੂੰ ਕੀ ਕਾਹਦੀ ਪ੍ਰਵਾਨਗੀ ਹੈ ਜਾਂ ਉਹਨਾਂ ਨੇ ਉਸ ਰਾਹੀਂ ਕੀ ਕੀਤਾ ਕੀ ਨਹੀਂ ਉੱਤੇ ਤਾਂ ਨਹੀਂ ਟਿੱਪਣੀ ਕਰਦਾ, ਪਰ ਜਿਹੜੀ ਇਹ ਤਰਕ ਦਿੱਤੀ ਜਾਂਦੀ ਕਿ ਫਲਾਣਾ ਇੱਦਾਂ ਕਰਦੇ, ਸੋ ਉਹ ਤਾਂ ਹੁਣ ਕਿੰਨੀਆਂ ਹੀ ਉਦਾਹਰਨਾਂ ਨੇ। ਮਹਾਰਾਜ ਨੂੰ ਸਿੱਖ ਕਹਿ ਰਹੇ ਕਿਸੇ ਦਾ ਹੋਰ ਅਮਲ ਦੇਖ ਕੇ ਕਿ ਉਹ ਇੱਦਾਂ ਕਰਦੇ, ਅੱਜ ਆਪਣੇ ਕੋਲ ਮੌਕਾ ਹੈ, ਆਪਾਂ ਹੁਣ ਆਪਣੇ ਕੋਲ ਉਹਨਾਂ ਦੀਆਂ ਧੀਆਂ ਭੈਣਾਂ ਆਪਣੇ ਕੋਲ ਆਈਆਂ, ਸੋ ਜਿਵੇਂ ਉਹ ਆਪਣੀਆਂ ਧੀਆਂ ਭੈਣਾਂ ਨਾਲ ਕਰ ਰਹੇ ਆਪਾਂ ਵੀ ਉੱਦਾਂ ਕਰੀਏ, ਹੈ ਨਾ। ਸੋ ਮਹਾਰਾਜ ਨੇ ਸਖ਼ਤ ਵਰਜਿਆ, ਮਹਾਰਾਜ ਕਹਿੰਦੇ ਵੀ ਮੈਂ ਪੰਥ ਨੂੰ ਕਿਸੇ ਉੱਚੀ ਥਾਂ ਲੈ ਕੇ ਜਾਣਾ, ਸੋ ਹਾਂ ਅਸੀਂ ਨੀਚਾਂ ਦੀ ਰੀਸ ਨਹੀਂ ਕਰਨੀ ਹੈ। ਸੋ ਇਹ ਇਹ ਉੱਦਾਂ ਟਿੱਪਣੀ ਨਹੀਂ ਹੈ ਕੋਈ ਆਪਣੇ ਧਰਮ 'ਤੇ ਜਾਂ ਉੱਤੇ ਨਾ ਲਵੇ। ਮੈਂ ਕਹਿ ਰਿਹਾ ਵੀ ਰਾਹ ਤਾਂ ਬਹੁਤ ਹੋਣਗੇ, ਕੋਈ ਕਿਹੜਾ ਚੁਣ ਰਿਹਾ ਉਹਨਾਂ ਨੂੰ ਮੁਬਾਰਕ ਹੈ, ਉਹਨਾਂ 'ਚ ਪ੍ਰਵਾਨਗੀ ਹੋ ਸਕਦੀ ਹੈ। ਹਿੰਦੂ ਧਰਮ ਦੇ ਵਿੱਚ ਇਹ ਲਗਾਤਾਰ ਚੱਲ ਰਿਹਾ, ਉਹਨਾਂ 'ਚ ਪ੍ਰਵਾਨਗੀ ਹੈ, ਉਹ ਤਾਂ ਸਟੇਜਾਂ 'ਤੇ ਖੜ ਖੜ ਨਕਲਾਂ ਲਾ ਲੈਂਦੇ, ਹੈ ਨਾ, ਅਤੇ ਕਰ ਲੈਂਦੇ, ਉਹਨਾਂ ਨੂੰ ਮੁਬਾਰਕ ਹੈ ਉਹ ਕਰਨ, ਕਿਸੇ ਦਾ ਹੋ ਰਿਹਾ, ਸਾਡੇ ਨਹੀਂ ਪ੍ਰਵਾਨਗੀ ਹੈ, ਸਾਡੇ ਨਹੀਂ ਹੋ ਸਕਦਾ। ਤਾਂ ਜਿਨ੍ਹਾਂ ਨੇ ਇਹ ਸਖ਼ਤ ਰੂਪ ਦੇ ਵਿੱਚ ਮਤਲਬ ਇਸਲਾਮ 'ਚ ਨਹੀਂ ਕਰ ਸਕਦੇ,
ਉਹ ਕਹਿੰਦੇ ਵੀ ਕੱਟੜਤਾ ਹੈ, ਵੀ ਇਹ ਕੱਟੜ ਹੈ ਵੀ ਤੁਸੀਂ ਮੰਨ ਲਓ ਵੀ ਇੱਕ ਸਮਾਂ ਲੋਕ ਉਸ ਪਾਸੇ ਵੱਲ ਨੂੰ ਵੱਧ ਰਹੇ ਨੇ, ਵੀ ਤੁਸੀਂ ਮੋੜ ਮੋੜ ਉਹਨਾਂ ਨੂੰ ਪਿੱਛੇ ਨੂੰ ਲਿਜਾਈ ਜਾਂਦੇ ਹੋ, ਵੀ ਪਿਛਲੀਆਂ ਸਦੀਆਂ ਵੱਲ ਨੂੰ ਚੱਲਿਆ ਜਾਵੇ, ਵੀ ਇਹ ਕੱਟੜਤਾ ਹੈ।
ਇਹ ਤਾਂ ਹੁਣ ਦੇਖੋ ਜਦੋਂ ਇੱਦਾਂ ਦਲੀਲਾਂ ਦੇ ਉਹਦੇ 'ਚ ਪਵਾਂਗੇ, ਹੈ ਨਾ, ਸੋ ਉਹਨੂੰ ਕੋਈ ਕੱਟੜਤਾ ਸ਼ਬਦ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਸੋ ਆਪਾਂ ਤਾਂ ਸਿੱਧੀ ਸਪਸ਼ਟ ਇਹ ਗੱਲ ਰੱਖ ਰਹੇ ਕਿ ਜੋ ਗੁਰੂ ਨੇ ਸਾਨੂੰ ਰਾਹ ਦੱਸਿਆ ਕਿ ਐਵੇਂ ਇੱਧਰ ਜਾਣਾ, ਆਹ ਕਰਨਾ, ਆਹ ਨਹੀਂ ਕਰ, ਜੋ ਮਹਾਰਾਜ ਨੇ ਕਿਹਾ ਨਹੀਂ ਕਰਨ ਲਈ ਅਤੇ ਜੋ ਕਰਨ ਲਈ, ਆਪਾਂ ਤਾਂ ਉਹੀ ਕਹਿ ਰਹੇ। ਆਪਾਂ ਕੁਛ ਆਪਦੇ ਵੱਲੋਂ ਨਹੀਂ ਕਹਿ ਰਹੇ ਕਿ ਭਾਈ ਹੁਣ ਸਮਾਂ ਬਦਲ ਕੇ ਆਹ ਚੀਜ਼ ਆ ਗਈ, ਸਾਨੂੰ ਕਰ ਲੈਣੀ ਚਾਹੀਦੀ, ਜਾਂ ਇਹਦੇ ਨਾਲ ਸਾਨੂੰ ਲੱਗਦਾ ਕਿ ਐਵੇਂ ਹੋ ਜਾਣਾ। ਆਪਾਂ ਤਾਂ ਕੋਈ ਉਵੇਂ ਕਹਿ ਨਹੀਂ ਰਹੇ ਨਾ ਕਿਸੇ 'ਚ, ਜੇ ਜਿੱਕ ਤਾਂ ਕਰ ਨਹੀਂ ਰਹੇ, ਅਸੀਂ ਤਾਂ ਸਪਸ਼ਟ ਕਹਿ ਰਹੇ ਕਿ ਜੋ ਗੁਰੂ ਨੇ ਜੋ ਨਹੀਂ ਰਾਹ ਦਿੱਤਾ ਸਾਨੂੰ, ਉਹ ਸਾਨੂੰ ਚਾਹੇ ਜੋ ਮਰਜ਼ੀ ਸਮਾਂ ਆਈ ਜਾਵੇ, ਉਹਦੇ ਜੋ ਮਰਜ਼ੀ ਮੌਕੇ ਦੇ ਲਾਭ ਹਾਨੀਆਂ ਹੋਣ, ਸਾਨੂੰ ਜੋ ਜਿੱਥੋਂ ਗੁਰੂ ਨੇ ਵਰਜਿਆ ਸਿੱਖ ਨੂੰ ਉੱਥੇ ਨਹੀਂ ਜਾਣਾ ਚਾਹੀਦਾ। ਸਿੱਖ ਜਿੱਥੋਂ ਗੁਰੂ ਨੇ ਵਰਜਿਆ, ਜੇ ਸਿੱਖ ਉੱਧਰ ਨੂੰ ਜਾਊਗਾ ਤਾਂ ਉਹ ਖੇਡਾਂ ਵਿਗੜਨੀ ਹੈ।
ਬੀਤੇ ਦਿਨਾਂ ਦੇ ਵਿੱਚ ਤੁਸੀਂ ਇੱਕ ਗੱਲ ਰੱਖੀ ਕਿ ਵੀ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਸੀ, ਵੀ ਅਜਿਹੀਆਂ ਜਿਹੜੀਆਂ ਫਿਲਮਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਕਰਦਾਰਾਂ ਨੂੰ ਢਾਹ ਲਾਈ ਜਾਂਦੀ ਹੈ ਜਾਂ ਜਿਹੜਾ ਸਿੱਖ ਕਰਦਾਰਾਂ ਦਾ ਅਕਸ ਵਿਗਾੜ ਕੇ ਦਿਖਾਇਆ ਜਾਂਦਾ, ਵੀ ਉਹਨਾਂ ਦਾ ਰਾਹ ਹੈ ਜਿਹੜਾ ਜਿਹੜੀਆਂ ਅਸੀਂ ਇੱਥੇ ਪੰਜਾਬ ਦੇ ਵਿੱਚ ਜਾਂ ਜਿਹੜੀਆਂ ਸਿੱਖੀ ਦੇ ਨਾਂ ਦੇ ਉੱਤੇ ਫਿਲਮਾਂ ਬਣਦੀਆਂ ਨੇ ਉਹਨਾਂ ਦੇ ਰਾਹੀਂ ਖੁੱਲ੍ਹਦਾ, ਤੁਹਾਡਾ ਇਸ ਦੇ ਪਿੱਛੇ ਦਾ ਕੀ ਤਰਕ ਹੈ ਵੀ ਉਹਨਾਂ ਦੇ ਰਾਹੀਂ ਇਹਨਾਂ ਦਾ ਰਾਹ ਕਿਵੇਂ ਖੁੱਲ੍ਹਦਾ?
ਦੇਖੋ ਉਹ ਜਿਹੜੀ ਹੁਣ ਤਾਜ਼ਾ ਜਿਸ ਜਿਹੜੀ ਫਿਲਮ ਕਰਕੇ ਗੱਲ ਮੈਂ ਆਖੀ ਸੀ, ਉਹ ਹੁਣ ਫਿਲਮ ਦੇ ਬਾਰੇ ਜਿਹੜੀ ਵੱਧ ਚਰਚਾ ਉਹ ਚੱਲ ਰਹੀ ਕਿ ਠੀਕ ਹੈ ਫਿਲਮ ਦੇ ਵਿਰੋਧ 'ਚ ਹੈਗੇ, ਬਹੁਤ ਹਿੱਸਾ ਵਿਰੋਧ ਕਰ ਰਿਹਾ ਫਿਲਮ ਦਾ, ਵਿਰੋਧ ਕਰਨ ਵਾਲਾ ਮਤਲਬ ਅਸੀਂ ਕਿਸੇ ਗੱਲ ਦਾ ਵਿਰੋਧ ਕਰਨਾ ਕਿਉਂ ਹੈ? ਕੀ ਉਹ ਕਿਸੇ ਖਾਸ ਵਿਅਕਤੀ ਵਿਸ਼ੇਸ਼ ਕਰਕੇ ਕਰਨਾ ਕਿ ਫਿਲਮ ਬਣਾ ਕੌਣ ਰਿਹਾ ਤਾਂ ਕਰਨਾ, ਜਾਂ ਕੋਈ ਸਿਧਾਂਤਕ ਕਾਰਨ ਹੈ ਕਿ ਜਿਹੜੀ ਗੱਲ ਨਹੀਂ ਹੋ ਸਕਦੀ ਉਹ ਫਿਲਮ 'ਚ ਦਿਖਾਈ ਜਾ ਰਹੀ ਹੈ ਤਾਂ ਕਰਨਾ, ਜਾਂ ਕੋਈ ਜੋ ਇਤਿਹਾਸ 'ਚ ਵਾਪਰਿਆ ਉਹ ਤੱਥਾਂ ਦੀ ਬਜਾਏ ਉਹ ਕੋਈ ਹੋਰ ਤੱਥ ਪੇਸ਼ ਕੀਤੇ ਜਾ ਰਹੇ ਤਾਂ ਕਰਨ। ਸੋ ਜਿਹੜਾ ਬਹੁਤਾ ਵਿਰੋਧ ਸੀ ਉਹ ਕੋਈ ਸਿਧਾਂਤਕ ਪੱਖ ਤੋਂ ਨਹੀਂ ਸੀ ਹੋ ਰਿਹਾ, ਉਹ ਵਿਰੋਧ ਜਾਂ ਤਾਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੇ ਉਹ ਫਿਲਮ ਬਣਾਉਣ ਕਰਕੇ ਹੋ ਰਿਹਾ ਸੀਗਾ, ਕਿਉਂਕਿ ਪਿੱਛੇ ਬਹੁਤ ਘਟਨਾਵਾਂ ਐਸੀਆਂ ਵਾਪਰੀਆਂ ਜਿਹਦੇ ਕਰਕੇ ਉਹਦਾ ਵੈਸੇ ਵਿਰੋਧ ਹੋ ਰਿਹਾ। ਦੂਜਾ ਵਿਰੋਧ ਦਾ ਕਾਰਨ ਇਹ ਬਣ ਰਿਹਾ ਸੀਗਾ ਕਿ ਜੋ ਪਿੱਛੇ ਖਾੜਕੂ ਸੰਘਰਸ਼ ਜਾਂ ਉਸ ਤੋਂ ਪਹਿਲਾਂ ਦਾ ਜੂਨ 84 ਵੇਲੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਜਾਂ ਸੰਤ ਬਾਬਾ ਜਰਨੈਲ ਸਿੰਘ ਹੋਣਾ ਦੀ ਜਿਹੜੀ ਸਾਰੀ ਭੂਮਿਕਾ ਰਹੀ ਕਿ ਉਹਨੂੰ ਦਿਖਾਉਣ ਦੀ ਜਾਂ ਉਹਦੀ ਪੇਸ਼ਕਾਰੀ ਦੀ ਗਲਤ ਉਹ ਦਿਖਾਇਆ ਗਿਆ ਸਾਰਾ ਪਰਦੇ ਦੇ ਉੱਤੇ, ਹੈ ਨਾ। ਉਹ ਗੱਲ ਠੀਕ ਹੈ, ਪਰ ਸਾਨੂੰ ਇਹ ਸਮਝਣਾ ਪੈਣਾ ਕਿ ਹਮੇਸ਼ਾ ਹੀ ਜਿਹੜੀਆਂ ਜੰਗ 'ਚ ਧਿਰਾਂ ਹੁੰਦੀਆਂ, ਹਰ ਧਿਰ ਦੀ ਉਸ ਜੰਗ ਨੂੰ ਦੇਖਣ ਦੀ, ਉਹਦੀ ਵਿਆਖਿਆ ਕਰਨ ਦੀ, ਉਹਦੇ ਬਿਰਤਾਂਤ ਦੀ ਆਪੋ ਆਪਣੀ ਉਹਦਾ ਵਖਰੇਵਾਂ ਸਦਾ ਹੀ ਰਹਿਣਾ। ਅਤੇ ਦੋਵੇਂ ਧਿਰਾਂ ਨੇ ਆਪਣੀ ਗੱਲ ਜ਼ੋਰ ਦੇ ਕੇ ਜਿਹੜੇ ਵੀ ਸਾਧਨ ਉਹ ਵਰਤ ਸਕਦੇ ਉਹਦੇ ਰਾਹੀਂ ਆਪਣੀ ਗੱਲ ਰੱਖਣੀ। ਸੋ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੂੰ ਉਹ ਧਿਰਾਂ ਸਦਾ ਹੀ ਇੱਦਾਂ ਵਿਆਖਿਆ ਕਰਦੇ ਰਹੀਆਂ ਆਪਣੀਆਂ ਕਿਤਾਬਾਂ ਰਾਹੀਂ ਜਾਂ ਆਪਣੇ ਹੋਰ ਸਾਰੇ ਸਾਧਨਾਂ ਰਾਹੀਂ, ਅਤੇ ਉਹ ਜੰਗ ਨੂੰ ਬਿਲਕੁਲ ਹੋਰ ਥਾਂ ਖੜ ਕੇ ਦੇਖਦੇ, ਸਾਡੇ ਲਈ ਉਹ ਜੰਗ ਬਿਲਕੁਲ ਅਸੀਂ ਹੋਰ ਥਾਂ ਖੜ ਕੇ ਦੇਖਦੇ ਹਾਂ। ਸੋ ਉਹ ਤਾਂ ਜੇ ਬਿਲਕੁਲ ਉਹਨਾਂ ਦੀ ਥਾਂ 'ਤੇ ਦੇਖਣਾ ਹੋਵੇ ਉਹ ਤਾਂ ਇੱਦਾਂ ਹੀ ਦੇਖਦੇ, ਉਹ ਤਾਂ ਜਿਵੇਂ ਉਹ ਸਮਝਦੇ ਸਾਰੀ ਗੱਲ ਨੂੰ ਦੇਖਦੇ, ਜਿਵੇਂ ਉਹ ਜਚਾਉਣਾ ਚਾਹੁੰਦੇ ਬਾਕੀਆਂ ਨੂੰ ਉਵੇਂ ਹੀ ਦਿਖਾਉਣਾ। ਸੋ ਉਹ ਗੱਲ ਇਸ ਲਈ ਕਹੀ ਗਈ ਵੀ ਬਜਾਏ ਇਸ ਦੇ ਸਾਨੂੰ ਇਹ ਗੱਲ ਮਹਿਸੂਸ ਕਰਨੀ ਚਾਹੀਦੀ, ਸਮਝਣੀ ਚਾਹੀਦੀ ਕਿ ਜੇ ਅਸੀਂ ਪਿੱਛੇ ਕੋਈ ਬਿਰਲ ਦਿੱਤੀ ਜਿਹਦੇ ਕਰਕੇ ਜਿਹੜੀਆਂ ਇਹ ਫਿਲਮਾਂ ਦਾ ਇੱਕ ਹਿੱਸਾ ਇਹਦੇ ਪੱਖ 'ਚ ਰਿਹਾ ਕਿ ਫਿਲਮਾਂ ਬਣਨੀਆਂ ਚਾਹੀਦੀਆਂ, ਇਹਦੇ ਨਾਲ ਪ੍ਰਚਾਰ ਹੋਣਾ, ਉਸ ਬਿਰਲ ਕਰਕੇ ਇਹ ਰਾਹ ਖੁੱਲ੍ਹ ਰਹੇ, ਔਰ ਇਹ ਇੱਥੇ ਨਹੀਂ ਖੜ੍ਹਨੇ। ਬੜੇ ਵਿਦਵਾਨਾਂ ਨੇ ਬਹੁਤ ਪਹਿਲਾਂ ਹੀ ਕਹਿਤਾ ਸੀ ਕਿ ਇਹ ਬਹੁਤ ਡੂੰਘੇ ਖੂਹ ਹੈ, ਇਹਦੇ ਬੜੇ ਘਾਤਕ ਨਤੀਜੇ ਹੋਣੇ। ਮਤਲਬ ਹਰਿੰਦਰ ਸਿੰਘ ਮਹਿਬੂਬ ਹੋਣਾ ਨੇ ਇਹਨੂੰ ਰੂਹਾਨੀ ਖੁਦਕੁਸ਼ੀ ਆਖਿਆ, ਹੈ ਨਾ। ਸੋ ਕੋਈ ਛੋਟੀ ਗੱਲ ਨਹੀਂ ਹੈ। ਸੋ ਇਹ ਤਾਂ ਉਸ ਬਿਰਲ ਵਿੱਚ ਦੀ ਰਾਹ ਆਇਆ ਹੋਇਆ। ਜਦੋਂ ਅਸੀਂ ਇਤਿਹਾਸ ਦੀ ਪੇਸ਼ਕਾਰੀ ਦੀ ਪ੍ਰਵਾਨਗੀ ਦਿੱਤੀ ਕਿ ਇਤਿਹਾਸ ਦੀ ਪੇਸ਼ਕਾਰੀ ਹੋ ਸਕਦੀ ਹੈ, ਜਦੋਂ ਇਤਿਹਾਸ ਦੀ ਪੇਸ਼ਕਾਰੀ ਹੋ ਸਕਦੀ ਹੈ, ਫਿਰ ਉਸ ਇਤਿਹਾਸ ਨੂੰ ਕੋਈ ਕਿਵੇਂ ਵੇਖਦਾ, ਕੋਈ ਕਿਵੇਂ ਸਮਝਦਾ, ਜਾਂ ਕਿਵੇਂ ਅੱਗੇ ਉਹ ਦੇਣਾ ਚਾਹੁੰਦਾ, ਜਾਂ ਕਿਵੇਂ ਆਪਣੀ ਗੱਲ ਬਾਕੀਆਂ ਤੱਕ ਲਿਜਾਣਾ ਚਾਹੁੰਦਾ ਉਸ ਇਤਿਹਾਸ ਦੀ, ਉਹ ਤਾਂ ਆਪਣਾ ਬਿਰਤਾਂਤ ਸਦਾ ਹੀ ਉਹਦੇ ਰਾਹੀਂ ਰਹੂਗਾ। ਜੇ ਆਪਾਂ ਪਿੱਛੇ ਇਹ ਬਿਰਲੀ ਨਾ ਦਿੱਤੀ ਹੁੰਦੀ ਕਿ ਸਿੱਖ ਇਤਿਹਾਸ ਆਪਣੀ ਪਰੰਪਰਾ ਜਾਂ ਰਵਾਇਤ ਅਨੁਸਾਰ ਹੀ ਸੁਣਾਇਆ ਜਾ ਸਕਦਾ, ਉਹ ਗੁਰੂ ਘਰ 'ਚੋਂ ਹੀ ਸੁਣਾਇਆ ਜਾ ਸਕਦਾ, ਪੰਥਕ ਦੀਵਾਨਾਂ 'ਚੋਂ ਸੁਣਾਇਆ ਜਾ ਸਕਦਾ, ਉਹ ਢਾਡੀ ਕਵਿਸ਼ਰਾਂ ਰਾਹੀਂ ਸੁਣਾਇਆ ਜਾ ਸਕਦਾ, ਉਹਦੀ ਹੋਰ ਕਿਸੇ ਤਰੀਕੇ ਦੀ ਨਾਟਕ ਚੇਟਕ ਰਾਹੀਂ ਨਹੀਂ ਹੋ ਸਕਦੀ। ਜੇ ਉਹ ਬਿਰਲੀ ਨਾ ਹੁੰਦੀ ਉਦੋਂ ਸਖ਼ਤ ਫੈਸਲੇ ਲਏ ਹੁੰਦੇ, ਹਾਲਾਂਕਿ ਸੁਹਿਰਦ ਹਿੱਸਾ ਲਗਾਤਾਰ ਹੀ ਉਦੋਂ ਤੋਂ ਹੀ ਆਪੋ ਆਪਣਾ ਯੋਗਦਾਨ ਨਿਭਾ ਰਿਹਾ ਸਾਰੇ ਮਸਲੇ 'ਚ, ਜੇ ਉਦੋਂ ਹੀ ਰਾਹ ਬੰਦ ਕੀਤਾ ਹੁੰਦਾ ਤਾਂ ਇਹ ਰਾਹ ਹੀ ਨਾ ਹੁੰਦੇ। ਜਿਹੜੇ ਇਸ ਜੰਗ ਨੂੰ ਬਿਲਕੁਲ ਹੋਰ ਥਾਂ ਖੜ ਕੇ ਵੀ ਦੇਖ ਰਹੇ, ਜਾਂ ਜਿਹੜੀ ਸਟੇਟ ਆ, ਜੰਗ ਤਾਂ ਚੱਲ ਰਹੀ ਹਜੇ ਵੀ, ਤਾਂ ਜਿਹੜੀ ਸਟੇਟ ਆਪਣਾ ਨੈਰੇਟਿਵ ਲੋਕਾਂ 'ਚ ਪੁਸ਼ ਕਰਨਾ ਚਾਹੁੰਦੀ ਹੈ, ਤਾਂ ਜੇ ਉਹ ਰਾਹ ਹੀ ਨਹੀਂ ਹੁੰਦਾ, ਉਹ 'ਤੇ ਪੱਕੀ ਪਾਬੰਦੀ ਹੁੰਦੀ ਤਾਂ ਉਹ ਨਹੀਂ ਹੋਣਾ ਸੀਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਾਮਲੇ ਦੇ ਉੱਤੇ ਕੀ ਪੱਖ ਹੈ, ਉਹ ਇਸ ਮਾਮਲੇ ਨੂੰ ਕਿਵੇਂ ਦੇਖ ਰਹੇ ਨੇ, ਵੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਸਿੱਖਾਂ ਦੇ ਮਸਲਿਆਂ ਦੇ ਉੱਤੇ ਇਸ ਤਰ੍ਹਾਂ ਦੀਆਂ ਕੋਈ ਕਾਨੂੰਨੀ ਰੋਕਾਂ ਦਾ ਕੁਛ ਪ੍ਰਬੰਧ ਕਰਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਮੁੱਖ ਭੂਮਿਕਾ ਨਿਭਾ ਸਕਦੀ ਹੈ, ਤਾਂ ਉਹ ਇਸ ਮਾਮਲੇ ਨੂੰ ਕੀ ਕਹਿ ਰਹੀ ਹੈ?
ਦੇਖੋ, ਇਹਦੇ ਬਾਰੇ ਵੀ ਜਿੱਦਾਂ ਮੈਨੂੰ ਗੱਲ ਸਮਝ ਆਉਂਦੀ, ਉੱਦਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਮਸਲੇ ਆ ਉਹ ਸ਼੍ਰੋਮਣੀ ਕਮੇਟੀ ਸਹੀ ਬਾਡੀ ਨਹੀਂ ਹੈ ਉਹਦੇ ਬਾਰੇ ਫੈਸਲਾ ਲੈਣ। ਜਿਹੜੇ ਸਾਰੇ ਮਸਲੇ ਆ ਇਹ ਅਕਾਲ ਤਖਤ ਸਾਹਿਬ ਤੋਂ, ਜੋ ਸਾਡਾ ਤਰੀਕਾ ਗੁਰਮਤੇ ਦਾ, ਉਹ ਗੁਰਮਤਾ ਹੋਣਾ ਚਾਹੀਦਾ, ਉੱਥੋਂ ਡਿਸੀਜ਼ਨ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ ਤੋਂ। ਆਪਾਂ ਇਹ ਵੀ ਕਹਿੰਦੇ ਹਾਂ ਕਿ ਹੁਣ ਦੇਖੋ ਜੋ ਸੱਚਾਈ ਹੈ ਕਿ ਸਿੱਖਾਂ ਦੇ ਵਿੱਚ ਹੀ ਵੱਖ ਵੱਖ ਰਾਵਾਂ ਨੇ ਇਹ ਸਾਰੇ ਮਸਲੇ 'ਚ, ਇੱਕ ਹਿੱਸਾ ਇਹ ਕਹਿੰਦਾ ਕਿ ਇਹਦੇ ਰਾਹੀਂ ਪ੍ਰਚਾਰ ਹੁੰਦਾ ਜੇ ਹੋਣਾ ਚਾਹੀਦਾ, ਇਸ ਕਰਕੇ ਜਦੋਂ ਕਿਸੇ ਮਸਲੇ 'ਤੇ ਵੱਖ ਵੱਖ ਰਾਵਾਂ ਹੈ। ਸੋ ਸਾਡਾ ਤਰੀਕਾ ਰਿਹਾ ਕਿ ਅਸੀਂ ਉਹਦਾ ਫੈਸਲਾ ਲੈਣ ਲਈ ਗੁਰਮਤਾ ਕਰਦੇ ਹਾਂ। ਸੋ ਇਹਦਾ ਡਿਸੀਜ਼ਨ ਪੰਥ ਨੂੰ ਜਿੰਨੀ ਜਥੇਬੰਦੀਆਂ ਪ੍ਰਮੁੱਖ ਸ਼ਖਸੀਅਤਾਂ ਹੈ ਉਹ ਸਾਰੀਆਂ ਬੈਠਣ, ਵਿਚਾਰਨ, ਬਹੁਤ ਗੰਭੀਰ ਇਹ 'ਤੇ ਚਰਚਾ ਹੋਣੀ ਚਾਹੀਦੀ। ਜੋ ਸਾਡਾ ਤਰੀਕਾ ਰਿਹਾ ਡਿਸੀਜ਼ਨ ਲੈਣ ਦਾ ਗੁਰਮਤਾ, ਗੁਰਮਤੇ ਰਾਹੀਂ ਇਹ ਸਾਰੇ ਦਾ ਕੋਈ ਵੀ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਹੋਣਾ ਚਾਹੀਦਾ। ਉਹ ਠੀਕ ਹੈ ਕਿ ਅੱਜ ਜਿਵੇਂ ਚੱਲ ਰਿਹਾ ਉਹਦੇ ਲਈ ਬਿਲਕੁਲ ਜਿਹੜੀ ਕੋਈ ਜਦੋਂ ਇੱਦਾਂ ਦਾ ਕੋਈ ਮਸਲਾ ਆਉਂਦਾ ਤਾਂ ਸ਼੍ਰੋਮਣੀ ਕਮੇਟੀ ਜਦੋਂ ਤਾਂ ਥੱਲੋਂ ਸਿੱਖ ਸੰਗਤ ਐਸਾ ਮਾਹੌਲ ਬਣਾ ਲੈਂਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਹੁਣ ਫੈਸਲਾ ਕਰਨਾ ਪੈਣਾ, ਉਦੋਂ ਉਹ ਜਦੋਂ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਥੱਲੋਂ, ਫਿਰ ਉਹ ਝਟਪਟ ਫੈਸਲਾ ਲੈ ਲੈਂਦੇ। ਅਦਰਵਾਈਜ਼ ਜਿੰਨੀਆਂ ਪਿੱਛੇ ਫਿਲਮਾਂ ਆਈਆਂ ਉਹਨਾਂ ਨੂੰ ਬਣਾਉਣ ਵਾਲੇ ਡਾਇਰੈਕਟਰ ਜਾਂ ਹੋਰ ਸੰਬੰਧਿਤ ਕੋਈ ਸੱਜਣ, ਉਹ ਗਾਹੇ ਵਗਾਹੇ ਬਿਜਲ ਸੱਥ ਰਾਹੀਂ ਵੀ ਜਾਂ ਨਿੱਜੀ ਸੰਪਰਕਾਂ ਰਾਹੀਂ ਵੀ, ਜਦੋਂ ਅਸੀਂ ਵਿਰੋਧ ਕਰ ਰਹੇ ਸੀ ਸਾਨੂੰ ਵੀ ਸੰਪਰਕ ਕਰਕੇ ਦੱਸਦੇ ਰਹੇ, ਕੁਛ ਰਿਕਾਰਡਿੰਗਾਂ ਭੇਜਦੇ ਰਹੇ ਐਸ ਜੀ ਪੀ ਸੀ ਦੀ ਟੀਮ ਦੀਆਂ ਜਾਂ ਮੈਂਬਰਾਂ ਦੀਆਂ, ਜਿਹੜੇ ਉਹਨਾਂ ਨੇ ਕੋਈ ਕਮੇਟੀ ਬਣਾਈ ਹੁੰਦੀ ਸੀ ਇਸ ਸਾਰੇ ਮਸਲੇ ਲਈ, ਕਿ ਉਹ ਸਮੇਂ-ਸਮੇਂ 'ਤੇ ਪਹਿਲੋਂ ਪ੍ਰਵਾਨਗੀਆਂ ਦਿੰਦੇ ਰਹੇ। ਹਾਲਾਂਕਿ ਉਹ ਇੱਕ ਬਹੁਤ ਸੇਫ ਤਰੀਕੇ ਚੱਲਦੇ, ਕਿ ਉਹ ਕੋਈ ਲਿਖਤੀ ਪ੍ਰਵਾਨਗੀ ਉਸ ਤਰ੍ਹਾਂ ਨਹੀਂ ਦਿੰਦੇ ਰਹੇ, ਹੈ ਨਾ, ਅਤੇ ਉਹ ਛੋਟੀਆਂ ਮੋਟੀਆਂ ਪ੍ਰਵਾਨਗੀਆਂ ਜਾਂ ਚਲਾਈ ਰੱਖਦੇ। ਜਦੋਂ ਉਹਨਾਂ ਨੂੰ ਲੱਗਦਾ ਕਿ ਥੱਲੋਂ ਸੰਗਤ ਇਹਦਾ ਵਿਰੋਧ ਕਰ ਰਹੀ, ਉਦੋਂ ਉਹ ਆ ਕੇ ਉਹ ਸਾਰਾ ਕੁਛ ਆਪਣਾ ਵਾਪਸ ਲੈ ਲੈਂਦੇ, ਉਹਨਾਂ ਨੂੰ ਜੋ ਵੀ ਕੋਈ ਐਨ ਓ ਸੀ ਜਾਂ ਜੋ ਵੀ ਕੁਛ ਦਿੱਤਾ ਹੁੰਦਾ। ਸੋ ਉਹ ਤਾਂ ਹੁਣ ਥੱਲੋਂ ਸੰਗਤ ਦਾ ਕੀ ਪ੍ਰੈਸ਼ਰ ਹੈ ਉਹਨੂੰ ਦੇਖ ਕੇ ਆਪਣਾ ਫੈਸਲਾ ਬਦਲ ਲੈਂਦੇ।
ਬਹੁਤ ਸਾਰੇ ਲੋਕ ਸਿੱਖ ਸੈਂਸਰ ਬੋਰਡ ਹੋਣ ਦੀ ਮੰਗ ਕਰਦੇ, ਵੀ ਸਿੱਖਾਂ ਦਾ ਇੱਕ ਸੈਂਸਰ ਬੋਰਡ ਹੋਵੇ, ਉਹ ਫੈਸਲਾ ਕਰੇ ਵੀ ਇਹ ਫਿਲਮ ਚੱਲ ਸਕਦੀ ਹੈ ਨਹੀਂ ਚੱਲ ਸਕਦੀ। ਅਜਿਹਾ ਇੱਦਾਂ ਫੈਸਲਾ ਲੈਣਾ ਚਾਹੀਦਾ ਤੁਹਾਨੂੰ ਲੱਗਦਾ?
ਨਹੀਂ, ਮੈਨੂੰ ਤਾਂ ਐਵੇਂ ਲੱਗਦਾ ਕਿ ਤਖ਼ਤ ਸਾਹਿਬ ਤੋਂ ਹੀ ਫੈਸਲਾ ਹੋਣਾ ਚਾਹੀਦਾ, ਉਹਦੇ 'ਚੋਂ ਭਾਵੇਂ ਫਿਰ ਫੈਸਲਾ ਕੋਈ ਸੈਂਸਰ ਬੋਰਡ ਬਣਾਉਣ ਦਾ ਹੋਵੇ, ਜੋ ਗੁਰਮਤੇ ਰਾਹੀਂ ਇੱਕ ਸਾਂਝੀ ਰਾਏ 'ਚੋਂ ਫੈਸਲਾ ਹੋਊਗਾ ਉਹ ਹੋਣਾ ਚਾਹੀਦਾ, ਅਤੇ ਉਹ ਸਭ ਨੂੰ ਕਿਹੜੇ ਮੱਥੇ ਪ੍ਰਵਾਨ ਹੀ ਹੋਊਗਾ, ਅਤੇ ਉਹਦੇ 'ਚ ਭਾਵੇਂ ਫਿਰ ਕੋਈ ਇੱਦਾਂ ਦਾ ਬੋਰਡ ਬਣਦਾ ਜਾਂ ਕੀ ਬਣਦਾ, ਜੋ ਸਾਰੇ ਹੀ ਉਸ ਨੁਮਾਇੰਦਾ ਕੱਟ 'ਚੋਂ ਕੋਈ ਡਿਸੀਜ਼ਨ ਹੋਊਗਾ, ਸੋ ਉਹਦੇ 'ਚ ਆਪੇ ਬਰਕਤਾਂ ਹੋਣੀਆਂ।
ਫਿਲਮ ਸਾਜਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਤਲਬ ਤੁਸੀਂ ਆਪਣੇ ਵੱਲੋਂ ਕਦੇ ਆਪਣਾ ਪੱਖ ਉਹਨਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਵੀ ਇੱਦਾਂ ਨਾ ਕੀਤਾ ਜਾਵੇ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਰੂਹਾਨੀਅਤ ਦੀ ਖੁਦਕੁਸ਼ੀ ਹੈ, ਹਰਿੰਦਰ ਸਿੰਘ ਮਹਿਬੂਬ ਜੀ ਨੇ ਇਹ ਗੱਲ ਆਖੀ ਹੈ, ਵੀ ਐਡਾ ਵੱਡਾ ਗੁਨਾਹ ਹੈ, ਤਾਂ ਉਹਨਾਂ ਦੇ ਨਾਲ ਕਦੇ ਗੱਲਬਾਤ ਹੋਈ ਜਿਹੜੇ ਫਿਲਮਾਂ ਬਣਾ ਰਹੇ ਨੇ?
ਹਾਂ, ਦੇਖੋ ਗੱਲਬਾਤ ਤਾਂ ਜਦੋਂ ਪਿੱਛੇ ਇੱਕ ਫਿਲਮ ਆਈ ਸੀਗੀ, ਹੈ ਨਾ, 2 ਸਾਲ ਉਹਨਾਂ ਨੇ ਯਤਨ ਕੀਤਾ ਫਿਲਮ ਚਲਾਉਣ ਦਾ, ਪਰ ਸੰਗਤ ਦੇ ਵਿਰੋਧ ਕਰਕੇ ਨਹੀਂ ਚੱਲ ਸਕੀ। ਉਸ ਫਿਲਮ ਦੇ ਦੌਰਾਨ ਵੀ ਉਹ ਜਿਹੜੇ ਉਹਦਾ ਡਾਇਰੈਕਟਰ ਸੀਗਾ ਉਹ ਸਾਨੂੰ ਸੰਪਰਕ ਕਰਦਾ ਰਿਹਾ ਲਗਾਤਾਰ, 1-2 ਸੱਜਣ ਹੋਰ ਜਿਹੜੇ ਉਹਦੇ 'ਚ ਸੀਗੇ ਫਿਲਮ ਦੇ ਵਿੱਚ ਉਹ ਸਾਨੂੰ ਕਰਦੇ ਰਹੇ ਸੰਪਰਕ, ਉਹਨਾਂ ਨਾਲ ਚੱਲਦੀ ਰਹੀ ਗੱਲ। ਪਰ ਜਿਹੜੀ ਸਾਨੂੰ ਕੁਛ ਸੁਝਾਅ ਵੀ ਆਏ ਸੰਗਤ ਵਜੋਂ, ਅਤੇ ਕੁਛ ਸਾਨੂੰ ਵੀ ਮਹਿਸੂਸ ਹੋਇਆ ਉਹਨਾਂ ਨਾਲ ਜਦੋਂ ਰਾਬਤਾ ਰਹਿੰਦਾ ਸੀ ਉਸ ਦੌਰਾਨ ਜਦੋਂ ਵਿਰੋਧ ਚੱਲ ਰਿਹਾ ਸੀਗਾ, ਉਹ ਗੱਲ ਇਹ ਹੋ ਜਾਂਦੀ ਕਿ ਜਦੋਂ ਬੰਦਾ ਆਪਣਾ ਪੈਸਾ ਲਾ ਕੇ ਫਿਲਮ ਰਿਲੀਜ਼ ਕਰਨ ਵਾਲੇ ਪਾਸੇ ਚਲੇ ਜਾਂਦੇ, ਕਿਉਂਕਿ ਜਨਤਕ ਤਾਂ ਉਦੋਂ ਹੁੰਦੀ ਜਦੋਂ ਕਈ ਵਾਰ ਕੋਈ ਪਹਿਲਾਂ ਇਸ਼ਤਿਹਾਰ ਆ ਜਾਂਦਾ, ਅਦਰਵਾਈਜ਼ ਤਾਂ ਵੱਧ ਚਰਚਾ 'ਚ ਉਦੋਂ ਆਉਂਦੀ ਜਦੋਂ ਵੀ ਭਾਈ ਹੁਣ ਉਹਦਾ ਕੋਈ ਟ੍ਰੇਲਰ ਆ ਗਿਆ ਜਾਂ ਫਲਾਣੀ ਤਰੀਕ ਨੂੰ ਜਾ ਰਹੀ ਹੁੰਦੀ, ਉਦੋਂ ਤੱਕ ਉਹ ਫਿਲਮ ਬਣਾਉਣ ਵਾਲੇ ਆਪਦਾ ਬਹੁਤ ਪੈਸਾ ਪੂਸਾ ਉੱਤੇ ਲਾ ਹਟਦੇ ਸੀ। ਸੋ ਸਾਨੂੰ ਇਹ ਸੁਝਾਅ ਆਇਆ ਸੀਗਾ ਵੀ ਭਾਈ, ਅੱਛਾ ਉਹ ਅਸੀਂ ਇਹ ਨੋਟ ਕੀਤਾ ਕਿ ਬੰਦੇ ਸਮਝ ਰਹੇ ਸਾਨੂੰ, ਉਹ ਡਾਇਰੈਕਟਰ ਨੇ ਨਵੀਂ ਸਿੱਧੂ ਉਹਦਾ ਨਾਂ ਸੀਗਾ, ਉਹ ਡਾਇਰੈਕਟਰ ਦੀ ਮੇਰੇ ਨਾਲ ਗੱਲ ਹੋਈ, ਉਹਨੇ ਮੈਨੂੰ ਆਖਿਆ ਕਹਿੰਦਾ ਵੀ ਤੁਹਾਡੀ ਗੱਲ ਠੀਕ ਹੈ, ਅਸੀਂ ਮੰਨਦੇ ਹਾਂ ਕਿ ਰਾਹ ਸਹੀ ਨਹੀਂ ਹੈ, ਪਰ ਕਹਿੰਦਾ ਵੀ ਤਸਵੀਰਾਂ ਨੂੰ ਵੀ ਤਾਂ ਪ੍ਰਵਾਨਗੀ ਮਿਲੀ ਇੱਥੇ, ਉਹਨੇ ਕੁਛ ਗੁਰਦੁਆਰਿਆਂ ਦੇ ਨਾਂ ਲਏ ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਜਾਂ ਮਾਤਾ ਗੁਜਰੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ। ਸੋ ਕਹਿੰਦਾ ਵੀ ਉਹ ਵੀ ਲਿਖਾਓ, ਤੁਸੀਂ ਉਹ ਲਿਖਾ ਦਿਓ, ਅਸੀਂ ਫਿਲਮ ਵਾਪਸ ਲੈ ਲੈਂਦੇ ਹਾਂ। ਮਤਲਬ ਇਹ ਤਾਂ ਹੁਣ ਜਿਵੇਂ ਬੱਚਿਆਂ ਵਾਲੀ ਗੱਲ ਹੋ ਗਈ। ਸੋ ਮੈਂ ਵੀ ਜਾ ਅਸੀਂ ਕਿਹੜਾ ਕਹਿ ਰਹੇ ਕਿ ਉਹ ਸਹੀ ਹੈ, ਜੇ ਕੋਈ ਗਲਤ ਤਰੀਕਾ ਪਹਿਲਾਂ ਪ੍ਰਵਾਨ ਹੋ ਗਿਆ ਚਾਹੇ ਇੱਕ ਹਿੱਸੇ ਨੇ ਕਰ ਲਿਆ ਤਾਂ ਉਹਦੇ ਰਾਹੀਂ ਅਗਲਾ ਤੁਸੀਂ ਪ੍ਰਵਾਨ ਕਰਾ ਲਓ, ਇਹ ਕੋਈ ਸਿਆਣਪ ਵਾਲੀ ਗੱਲ ਤਾਂ ਹੈ ਨਹੀਂ। ਇਹੀ ਗੱਲ ਆਪਾਂ ਕਹਿ ਰਹੇ ਕਿ ਜੇ ਤਸਵੀਰਾਂ ਪ੍ਰਵਾਨ ਹੋਈਆਂ ਤਾਂ ਇਹ ਰਾਹ ਆ, ਜੇ ਰਾਹ ਪ੍ਰਵਾਨ ਆਉਂਦਾ ਤਾਂ ਇੱਦੋਂ ਅੱਗੇ ਕਿੰਨੇ ਖਤਰਨਾਕ ਰਾਹ ਆ, ਉਹਦੇ ਅੰਦਾਜ਼ੇ ਲਾਏ ਜਾ ਸਕਦੇ ਆ ਦੂਜਿਆਂ ਤੋਂ ਜਿਨ੍ਹਾਂ ਦੇ ਫਿਲਮਾਂ ਦੀ ਪ੍ਰਵਾਨਗੀ ਆ, ਅਤੇ ਉਹ ਕਿੱਥੇ ਪਹੁੰਚ ਗਏ, ਠੀਕ, ਅਤੇ ਉਦੋਂ ਵੀ ਇਹ ਗੱਲ ਹੋਈ। ਸੋ ਉਤੋਂ ਫਿਰ ਅਸੀਂ ਹੁਣ ਪਿੱਛੇ ਹੀ ਕੁਛ ਸਮਾਂ ਪਹਿਲਾਂ ਜਿੰਨੇ ਹੀ ਫਿਲਮ ਇਹ ਸਾਰੇ ਕਾਰਖਾਨੇ ਨਾਲ ਸੰਬੰਧਿਤ ਬੰਦੇ ਆ, ਜਿਹੜੇ ਕੋਈ ਡਾਇਰੈਕਟਰ ਆ, ਪ੍ਰੋਡਿਊਸਰ ਆ, ਜਾਂ ਇਹਦੇ 'ਚ ਜਿਹੜੇ ਲਗਾਤਾਰ ਸ਼ਾਮਿਲ ਹੋ ਰਹੇ ਸਾਰੀਆਂ ਫਿਲਮਾਂ ਵਾਲੇ ਮਸਲੇ 'ਚ, ਉਹਨਾਂ ਨੂੰ ਅਸੀਂ ਇੱਕ ਚਿੱਠੀ ਭੇਜੀ ਈਮੇਲ ਰਾਹੀਂ, ਅਤੇ ਉਹ ਚਿੱਠੀ ਹੁਣ ਜਿਹੜਾ ਤਾਜ਼ਾ ਹੀ ਸਿੱਖ ਸ਼ਹਾਦਤ ਦਾ ਅੰਕ ਆਇਆ ਉਹਦੇ 'ਚ ਵੀ ਛਪੀ ਹੈ। ਸੋ ਚਿੱਠੀ ਕਰੀਬ 150 ਦੇ ਕਰੀਬ ਉਹ ਸੱਜਣ ਹੈਗੇ ਜਿਨ੍ਹਾਂ ਨੂੰ ਇਹ ਚਿੱਠੀ ਭੇਜੀ ਗਈ ਹੈ, ਜਿਹਦੇ 'ਚ ਬਹੁਤ ਵਿਸਥਾਰ ਸਹਿਤ ਕਿ ਕੀ ਕਾਰਨ ਹੈ, ਸਿਧਾਂਤਕ ਕੀ ਕਾਰਨ ਹੈ, ਕਿਉਂ ਨਹੀਂ ਫਿਲਮਾਂ ਬਣ ਸਕਦੀਆਂ, ਜੇ ਤੁਸੀਂ ਬਣਾਉਣੀ ਹੈ ਤਾਂ ਮਤਲਬ ਕੀ ਹੈ ਜਿਹੜਾ ਜਮ੍ਹਾਂ ਪ੍ਰਵਾਨ ਨਹੀਂ ਹੈ, ਕੀ ਹੈ ਜਿਹੜਾ ਪ੍ਰਵਾਨ ਹੋ ਸਕਦਾ ਇਹ ਸਾਰੇ ਪਾਸੇ 'ਚ, ਹੈ ਨਾ। ਸੋ ਉੱਦਾਂ ਦਾ ਕੁਛ, ਅਤੇ ਨਾਲ ਉਹਨਾਂ ਨੂੰ ਕਿਹਾ ਵੀ ਕੱਲ੍ਹ ਨੂੰ ਫਿਰ ਤੁਸੀਂ ਪਹਿਲਾਂ ਪੈਸਾ ਲਾ ਕੇ ਬਾਅਦ 'ਚ ਤੁਹਾਡੀਆਂ ਇਹ ਦਲੀਲਾਂ ਹੁੰਦੀਆਂ, ਜਿੱਦਾਂ ਨਵੀਂ ਸਿੱਧੂ ਦੀਆਂ ਵੱਖ ਵੱਖ ਜੇ ਤੁਸੀਂ ਉਹ ਦੇਖੋ ਇੰਟਰਵਿਊਆਂ 'ਚ, ਉਹ ਵੱਖ ਵੱਖ ਜਥਿਆਂ ਨਾਲ ਜਦੋਂ ਦਲੀਲ 'ਚ ਆਉਂਦਾ ਉੱਤਰਦਾ ਤਾਂ ਉਹ ਕਹਿੰਦਾ ਕਿ ਮੇਰੇ ਤਾਂ ਇੰਨੇ ਕਿੱਲੇ ਵਿਕ ਗਏ ਜਾਂ ਇੰਨਾ ਹੋ ਗਿਆ, ਹੈ ਨਾ। ਸੋ ਇਹ ਹੁਣ ਗਿਣਤੀਆਂ, ਇੱਕ ਪਾਸੇ ਤੁਸੀਂ ਕਹਿ ਰਹੇ ਕਿ ਅਸੀਂ ਸਿੱਖੀ ਲਈ ਕਰ ਰਹੇ, ਅਸੀਂ ਪੈਸੇ ਲਈ ਨਹੀਂ ਕਰ ਰਹੇ। ਸੋ ਇਹ ਇਸ ਰਾਹ 'ਚ ਤਾਂ ਸਿਰ ਲੱਗਣੇ ਹੁੰਦੇ, ਹੈ ਨਾ, ਇਹ 'ਚ ਤੁਸੀਂ ਆਪਣੀਆਂ ਮਾਇਆ ਜਾਂ ਜ਼ਮੀਨਾਂ ਦੀ ਗੱਲ ਕਹਿ ਕੇ ਕਹੋ ਕਿ ਮੇਰਾ ਆਹ ਲੱਗ ਗਿਆ ਉਹ ਲੱਗ ਗਿਆ, ਹੈ ਨਾ। ਸੋ ਜੇ ਵਾਕਈ ਸਿੱਖੀ ਲਈ ਤੁਰੇ ਹੋ ਫਿਰ ਤਾਂ ਇਹ 'ਚ ਤਾਂ ਕੁਰਬਾਨ ਹੋਣਾ ਹੁੰਦਾ, ਹੈ ਨਾ। ਸੋ ਉਹ ਤਾਂ ਚਲੋ ਆਪਾਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇਹ, ਅੱਛਾ ਆਪਾਂ ਨਹੀਂ ਕਹਿ ਰਹੇ, ਹੁਣ ਤਾਂ ਇਹਨਾਂ ਦਾ 4 ਸਤੰਬਰ ਲੰਘੀ, 4 ਸਤੰਬਰ ਥੋੜ੍ਹੇ ਦਿਨ ਹੀ ਹੋਏ, ਉਹਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਗੁਰਪ੍ਰੀਤ ਘੁੱਗੀ ਦਾ ਬਿਆਨ ਦੇਖੋ ਤੁਸੀਂ, ਹਾਲਾਂਕਿ ਹਾਲ ਹੀ ਉਹਨਾਂ ਦੀ ਕੁਛ ਫਿਲਮ ਵੀ ਆਈ ਅਤੇ ਆ ਵੀ ਰਹੀਆਂ ਲਗਾਤਾਰ, ਹੈ ਨਾ। ਉਹ ਕਹਿ ਰਿਹਾ ਕਿ ਅਸੀਂ ਫਿਲਮ ਸਿਰਫ ਮਨੋਰੰਜਨ ਲਈ ਹੁੰਦੀ, ਅਸੀਂ ਵੀ ਕੁਛ ਫਿਲਮਾਂ ਬਣਾਈਆਂ ਅਸੀਂ ਜੋ ਫਿਲਮਾਂ ਬਣਾਈਆਂ ਉਹ ਮਨੋਰੰਜਨ ਲਈ ਬਣਾਈਆਂ, ਇਹ ਉਹਦਾ ਉਹਦਾ ਉਹਦੀ ਸਟੇਟਮੈਂਟ ਹੈ। ਮਤਲਬ ਜਦੋਂ ਫਿਰ ਫਿਲਮ ਆਉਣੀ ਹੁੰਦੀ ਉਦੋਂ ਤੁਸੀਂ ਕੁਛ ਸਿੱਖ ਪ੍ਰਚਾਰਕਾਂ ਦਾ ਸਹਾਰਾ ਲੈ ਕੇ, ਉਹਨਾਂ ਦੇ ਨਾਮ ਲੈ ਕੇ, ਜਾਂ ਕਿਸੇ ਗੁਰਦੁਆਰਾ ਕਮੇਟੀ ਦਾ ਨਾਂ ਲੈ ਕੇ, ਜਾਂ ਉਹਨਾਂ ਦੀਆਂ ਪ੍ਰਵਾਨਗੀਆਂ ਦਾ ਨਾਂ ਲੈ ਕੇ, ਜਾਂ ਉਹਨਾਂ ਦੀਆਂ ਵੀਡੀਓ ਕਲਿੱਪਾਂ ਦਿਖਾ ਕੇ ਕਿ ਉਹਨਾਂ ਨੂੰ ਪਸੰਦ ਆਈ, ਤੁਸੀਂ ਉਸ ਜ਼ਰੀਏ ਫਿਲਮ ਨੂੰ ਸੰਗਤ 'ਚ ਉਹ ਕਰਦੇ। ਜਾਂ ਤੁਸੀਂ ਮੰਨ ਲਓ ਕਹਿਣ 'ਤੇ ਆਏ ਤਾਂ ਪਿਛਲੀ ਵਾਰ ਗੁਰਪ੍ਰੀਤ ਘੁੱਗੀ ਹੋਣੀ ਇਹ ਗੱਲਾਂ ਵੀ ਕਹਿਣ ਲੱਗ ਗਏ ਸੀ ਵੀ ਸਿਨੇਮਾ ਉਹ ਚੀਜ਼ ਦਿੰਦਾ ਜੋ ਮਾਂ ਪਿਓ ਨਹੀਂ ਦੇ ਰਿਹਾ, ਹੈ ਨਾ ਘਰ ਵਿੱਚ। ਸੋ ਬਿਲਕੁਲ ਹੀ ਉਹ ਹੁਣ ਉਹ ਬਿਲਕੁਲ ਆਪਦੇ ਮੂੰਹੋਂ ਕਹਿ ਰਹੇ ਕਿ ਇਹ ਮਨੋਰੰਜਨ ਹੈ, ਇਹ ਕੋਈ ਹੋਰ ਉਹ ਨਹੀਂ ਹੈ ਨਾ। ਸੋ ਇਸੇ ਲਈ ਆਪਾਂ ਕਹਿ ਰਹੇ ਸੀ, ਉਹ ਹੁਣ ਉਹਨਾਂ ਦੇ ਆਪਦੇ ਮੂੰਹੋਂ ਆਈ ਗੱਲ। ਸੋ ਇਹਦੇ ਇਹ ਰਾਹ ਸਾਡਾ ਹੈ ਨਹੀਂ ਹੈ, ਸਾਨੂੰ ਬਹੁਤ ਇਹਦੇ 'ਤੇ
ਪਰ ਬਹੁਤ ਥਾਵੇਂ ਦੇਖਣ ਨੂੰ ਮਿਲਦਾ ਵੀ ਜਿਵੇਂ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਉੱਥੇ ਹੀ, ਪਰ ਕੁਝ ਸਿੱਖ ਨੇ ਜਿਹੜੇ ਕਹਿ ਰਹੇ ਨੇ ਵੀ ਹਾਂ ਵੀ ਪ੍ਰਵਾਨਗੀ ਹੋਣੀ ਚਾਹੀਦੀ ਹੈ। ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਕਈ ਜਿਹੜੇ ਪ੍ਰਚਾਰਕ ਵੀ ਹੁੰਦੇ ਨੇ ਉਹ ਵੀ ਇਹਨਾਂ ਦੀ ਹਮਾਇਤ ਕਰਦੇ ਨੇ ਵੀ ਹਾਂ ਵੀ ਬਹੁਤ ਸੋਹਣਾ ਕਾਰਜ ਕੀਤਾ। ਫਿਲਮਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਕਿਰਦਾਰ ਨਿਭਾਏ ਜਾਂਦੇ ਨੇ, ਜਾਂ ਬੀਤੇ ਕੁਝ ਫਿਲਮਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਨਿਹੰਗ ਸਿੰਘ ਹੀ ਸਨ, ਉਹਨਾਂ ਨੇ ਉਹਨਾਂ ਦੇ ਵਿੱਚ ਆਪ ਕੰਮ ਕੀਤਾ ਜਾ ਕੇ ਉਹਨਾਂ ਦੇ ਵੱਲੋਂ ਤਾਂ ਇਸ ਚੀਜ਼ ਦੀ ਪੂਰੀ ਪ੍ਰਵਾਨਗੀ ਆ। ਤਾਂ ਸਿੱਖਾਂ ਦੇ ਵਿੱਚ ਅਜਿਹੀ ਦੋ ਚਿੱਤੀ ਕਿਉਂ ਹੈ ਕਿ ਇੱਕ ਸਿੱਖ ਕਹਿ ਰਹੇ ਨੇ ਵੀ ਇਹਦੀ ਮਨਾਹੀ ਹੋਣੀ ਚਾਹੀਦੀ ਹੈ, ਦੂਸਰੇ ਸੁੱਖ ਕਹਿ ਰਹੇ ਨੇ ਵੀ ਇਹਦੇ ਨਾਲ ਤਾਂ ਸਾਡਾ ਪ੍ਰਚਾਰ ਹੀ ਬਹੁਤ ਹੋ ਰਿਹਾ, ਸਿੱਖ ਮਾਨਸਿਕਤਾ ਕਿੱਥੇ ਖੜੀ ਇਹਨੂੰ ਲੈ ਕੇ?
ਦੇਖੋ ਸਮਝ ਦਾ ਹੀ ਮਸਲਾ, ਸਮਝ ਦਾ ਮਸਲਾ, ਅਮਲ ਦਾ ਮਸਲਾ, ਪਿੱਛੇ ਬੀਤੇ ਨੂੰ ਮਹਿਸੂਸ ਕਰਨ ਦਾ ਮਸਲਾ ਹੈ। ਸੋ ਉਹ ਇਸੇ ਲਈ ਆਪਾਂ ਕਹਿ ਰਹੇ ਕਿ ਜਦੋਂ ਵੱਖ ਵੱਖ ਰਾਵਾਂ ਹੈ ਉਹ ਵੀ ਸਾਡੇ ਹੀ ਹੈ, ਵੱਖ ਵੱਖ ਰਾਵਾਂ ਬਣ ਗਈਆਂ ਇਸ ਬਾਰੇ ਮਸਲੇ 'ਤੇ, ਕਿਉਂਕਿ ਹੁਣ ਜਿਹੜਾ ਜੀਵਨ ਅਮਲ ਹੈ ਉਹ ਜਿੱਦਾਂ ਮਹਾਰਾਜ ਨੇ ਖਾਲਸਾ ਸਾਜਿਆ ਸੀਗਾ ਉੱਦਾਂ ਦਾ ਨਾਂ ਹੋਣ ਕਰਕੇ ਅਸੀਂ ਬਿਲਕੁਲ ਆਮ ਦੁਨਿਆਵੀ ਸਾਰੇ ਜੋ ਬਾਕੀ ਦੁਨੀਆ ਕਰ ਰਹੀ ਉਹ 'ਚ ਹੀ ਵੱਡਾ ਹਿੱਸਾ ਸਿੱਖਾਂ ਦਾ, ਖਾਲਸਾ ਜੀ ਦਾ ਉਹ 'ਚ ਵੱਡਾ ਹਿੱਸਾ, ਉੱਦਾਂ ਦੇ ਸੁੱਖ ਦੁੱਖਾਂ 'ਚ, ਉੱਦਾਂ ਦੇ ਹਿਸਾਬ ਕਿਤਾਬਾਂ 'ਚ, ਉੱਦਾਂ ਦੇ ਰਹਿਣ ਸਹਿਣ 'ਚ ਜਦੋਂ ਹੋ ਗਿਆ, ਉਹਦੇ ਕਰਕੇ ਜਿੱਦਾਂ ਫਿਰ ਆਮ ਲੋਕਾਂ ਨੂੰ ਗੱਲ ਸਮਝ ਆ ਰਹੀ ਉੱਦਾਂ ਹੀ ਉਹਨਾਂ ਨੂੰ ਆ ਰਹੀ, ਜਾਂ ਸਾਨੂੰ ਸਾਡੇ ਵੱਡੇ ਹਿੱਸੇ ਨੂੰ ਆਉਣ ਲੱਗ ਗਈ ਉੱਦਾਂ ਹੀ ਗੱਲ। ਉਹ ਜੀਵਨ ਅਮਲ ਦਾ ਹੈ, ਅਤੇ ਜਿਹੜੇ ਜਿਨ੍ਹਾਂ ਦਾ ਜੀਵਨ ਅਮਲ ਉਸ ਤਰ੍ਹਾਂ ਦਾ, ਜਿਹੜੇ ਵਿਚਰ ਰਹੇ ਕੋਈ ਉੱਦਾਂ ਦੀਆਂ, ਜਿਵੇਂ ਤੁਸੀਂ ਨਿਹੰਗ ਸਿੰਘਾਂ ਦਾ ਜ਼ਿਕਰ ਕੀਤਾ, ਜਿਹੜੇ ਬਿਲਕੁਲ ਹੀ ਉਸ ਤਰ੍ਹਾਂ ਵਿਚਰ ਰਹੇ ਮਹਾਰਾਜ ਨੂੰ ਮਹਿਸੂਸ ਕਰਕੇ, ਉਹਨਾਂ ਨੂੰ ਤੁਸੀਂ ਸਹਿਜੇ ਹੀ ਪੁੱਛ ਲਓਗੇ, ਉਹਨਾਂ ਦੀ ਬਿਲਕੁਲ ਹੀ ਸਹਿਜੇ ਗੱਲ 'ਚ ਹੀ ਬੜੇ ਵੱਡੇ ਜਵਾਬ ਹੋਣੇ, ਬੜੀ ਵੱਡੀ ਗੱਲ ਹੋਣੀ, ਹੈ ਨਾ। ਸੋ ਇਹ ਤਾਂ ਉਹੀ ਹੈ ਮਸਲਾ ਕਿ ਜਦੋਂ ਹੁਣ ਜਿਹੜੀ ਤੁਸੀਂ ਵੀ ਕਿਹਾ ਕਿ ਵੱਖ ਵੱਖ ਰਾਵਾਂ ਹੈ, ਸੋ ਉਹਦੇ 'ਚ ਆਪਸੀ ਕਿਸੇ ਗੱਲ ਨੂੰ ਲੈ ਕੇ ਕੋਈ ਬਖੇੜਾ ਵੱਡਾ ਬਣਾਉਣ ਦੀ ਬਜਾਏ ਇਹਦੇ 'ਤੇ ਬਹੁਤ ਬੈਠ ਕੇ, ਬਹੁਤ ਸਖ਼ਤ ਫੈਸਲੇ ਗੰਭੀਰਤਾ ਨਾਲ ਵਿਚਾਰ ਕੇ ਸਖ਼ਤ ਫੈਸਲੇ ਲੈਣੇ ਚਾਹੀਦੇ। ਤਾਂ ਵਾਰ ਵਾਰ ਕਹਿ ਰਹੇ, ਪਿੱਛੇ ਵੀ ਜਦੋਂ ਮਸਲਾ ਹੋਇਆ ਸੀ ਉਦੋਂ ਵੀ ਭਾਵੇਂ ਠੀਕ ਹੈ ਇੱਕ ਵਾਰ ਦੇ ਲਈ SGPC ਨੇ ਸੰਗਤ ਦਾ ਵਿਰੋਧ ਦੇਖ ਕੇ ਉਹਦੇ 'ਤੇ ਦੁਬਾਰਾ ਮਤਾ ਜਿਹੜਾ ਉਹ ਪਾ ਕੇ ਇੱਕ ਵਾਰ ਉਹ ਸਾਰੇ ਕਾਸੇ ਨੂੰ ਰੋਕਿਆ, ਪਰ ਇਹ ਆਰਜ਼ੀ ਹੈ ਨਾ। ਇਹਦਾ ਪੱਕਾ ਹੱਲ ਸਾਨੂੰ ਤਖ਼ਤ ਸਾਹਿਬ ਤੋਂ ਹੀ ਗੁਰਮਤਾ ਕਰਕੇ ਉਹਦਾ ਫੈਸਲਾ ਲੈ ਕੇ ਕਰਨਾ ਚਾਹੀਦਾ। ਸੋ ਸਾਨੂੰ ਆ ਸਾਰੇ ਸਮੇਂ ਦੀਆਂ ਦਲੀਲਾਂ 'ਚ ਜਾਂ ਹੋਰ ਸਾਰੇ 'ਚ ਕਹਿਣਾ ਚਾਹੀਦਾ। ਸੋ ਜਿਹੜੇ ਇੱਦਾਂ ਕਰ ਰਹੇ ਸਿੱਖਾਂ ਦੇ ਵੱਖ ਵੱਖ ਹਿੱਸੇ, ਸੋ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਇਹਨੂੰ ਦੁਬਾਰਾ ਸਹਿਜ ਨਾਲ ਦੁਬਾਰਾ ਮਹਿਸੂਸ ਕੀਤਾ ਜਾਵੇ, ਦੁਬਾਰਾ ਵਿਚਾਰਿਆ ਜਾਵੇ। ਸੋ ਇਹ ਭਾਵੁਕਤਾ ਜਾਂ ਜਜ਼ਬਾਤਾਂ ਵਾਲਾ ਮਸਲਾ ਨਹੀਂ ਹੈ।
ਜਿਵੇਂ ਤੁਸੀਂ 150 ਦੇ ਕਰੀਬ ਫਿਲਮ ਸਾਜ਼ਾਂ ਨੂੰ ਲਿਖਿਆ ਚਿੱਠੀ ਪੱਤਰ ਜਾਂ ਈਮੇਲ ਕੀਤੀ, ਕਿ ਉਹਨਾਂ ਦੇ ਵੱਲੋਂ ਕੋਈ ਜਵਾਬ ਆਇਆ, ਉਹਨਾਂ ਨੇ ਆਪਣਾ ਕੋਈ ਪੱਖ ਰੱਖਿਆ ਤੁਹਾਡੇ ਨਾਲ, ਗੱਲਬਾਤ ਹੋਈ ਕੋਈ?
ਹਾਂ ਦੇਖੋ, ਉਹ ਵੀ ਆਪਦਾ ਹਾਸੋਹੀਣੀ ਜੀ ਗੱਲ ਹੀ ਹੈ ਕਿ ਜਿਵੇਂ ਉਹ ਪਹਿਲੋਂ ਡਾਇਰੈਕਟਰ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਜਦੋਂ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਇਹ ਗੱਲ ਠੀਕ ਹੈ ਪਰ ਤੁਸੀਂ ਤਸਵੀਰਾਂ ਰੋਕੋ, ਹੈ ਨਾ। ਉੱਦਾਂ ਹੀ ਹੁਣ ਇਹਨਾਂ 'ਚੋਂ ਹੀ ਅਮਰਦੀਪ ਸਿੰਘ ਗਿੱਲ ਹੈ, ਅਮਰਦੀਪ ਗਿੱਲ ਨਾਂ ਹੈ ਸ਼ਾਇਦ ਉਹਨਾਂ ਦਾ, ਉਹਨਾਂ ਦਾ ਸਾਨੂੰ 2 ਮੇਲਾਂ ਆਈਆਂ। ਅਸੀਂ ਈਮੇਲ ਕੀਤੀ ਸੀਗੀ 7 ਅਗਸਤ ਨੂੰ
ਜੀ,
ਉਹਨਾਂ ਦਾ ਸਾਨੂੰ ਰਿਪਲਾਈ ਆਇਆ 17 ਅਗਸਤ ਨੂੰ। 2 ਮੇਲਾਂ ਆਈਆਂ ਉਹਨਾਂ ਦੀਆਂ 10 ਦਿਨ ਤੋਂ ਬਾਅਦ, 2 ਮੇਲਾਂ ਆਈਆਂ ਜਿਹਦੇ 'ਚ ਉਹ ਬੇਸਿਕਲੀ ਉਹ ਆਪਣੀ ਜੋ ਚਿੱਠੀ ਭੇਜੀ ਸੀਗੀ ਉਹਦਾ ਜਵਾਬ ਨਹੀਂ, ਉਹਨਾਂ ਨੇ ਚਿੱਠੀ ਪੜ੍ਹ ਲਈ। ਇਹ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਜੋ ਇੱਕ ਪਿੱਛੇ ਇੱਕ ਚੈਨਲ ਨਾਲ ਇੰਟਰਵਿਊ ਦਿੱਤੀ ਉਹ 'ਚੋਂ ਜ਼ਿਕਰ ਕਰ ਰਹੇ ਕਿ ਬਹੁਤ ਲੰਬੀ ਇੱਕ ਸਰਕੂਲਰ ਸਾਨੂੰ ਭੇਜਿਆ ਸਿੱਖ ਜਥਾ ਮਾਲਵਾ ਨੇ, ਹੈ ਨਾ। ਸੋ ਗੱਲ ਤੋਂ ਲੱਗਦਾ ਕਿ ਉਹਨੇ ਪੜ੍ਹ ਲਿਆ, ਅਤੇ ਬਟ ਉਹ ਪੜ੍ਹਨ ਤੋਂ ਬਾਅਦ ਉਹਨਾਂ ਨੇ ਉਸ ਚਿੱਠੀ ਦੇ ਰਿਪਲਾਈ 'ਚ ਕੁਛ ਨਹੀਂ ਭੇਜਿਆ। ਉਹਨਾਂ ਨੇ ਆਪਣਾ ਜਿਹੜੀ ਆ ਫਿਲਮ ਪਿੱਛੇ ਐਮਰਜੈਂਸੀ ਆ ਰਹੀ ਸੀ ਉਹਦੇ ਬਾਰੇ ਇੱਕ ਤਾਂ ਜੋ ਉਹਨਾਂ ਨੇ ਫੇਸਬੁੱਕ ਇੱਕ ਪੋਸਟ ਪਾਈ ਫੇਸਬੁੱਕ 'ਤੇ ਆਪਣੀ, ਉਹੀ ਪੋਸਟ ਕਾਪੀ ਪੇਸਟ ਕਰਕੇ ਸਾਨੂੰ ਈਮੇਲ ਕੀਤੀ, ਦੂਜੀ ਈਮੇਲ ਉਹਨਾਂ ਨੇ ਫਿਰ ਉਸੇ ਫਿਲਮ ਬਾਰੇ ਕੀਤੀ, ਐਮਰਜੈਂਸੀ ਬਾਰੇ। ਉਹਦੇ 'ਚ ਉਹਨਾਂ ਨੇ ਸਾਨੂੰ ਸੰਬੋਧਨ ਹੋ ਕੇ ਕਿਹਾ ਕਿ ਸਤਿਕਾਰਯੋਗ ਖਾਲਸਾ ਜੀ, ਤੁਸੀਂ ਆਹ ਫਿਲਮ ਆ ਰਹੀ, ਇਹਦਾ ਟ੍ਰੇਲਰ ਯੂਟਿਊਬ 'ਤੇ ਹੈ, ਅਤੇ ਤੁਸੀਂ ਇਹਦਾ ਮਤਲਬ ਇਹਦੇ 'ਚ ਆ ਦਿਖਾਇਆ ਜਾ ਰਿਹਾ, ਇਹਦਾ ਵਿਰੋਧ ਕਰੋ, ਹੈ ਨਾ। ਸੋ ਤੁਸੀਂ ਜਦੋਂ ਕੋਈ ਦੂਜਾ ਕਰ ਰਿਹਾ ਉਹਨੂੰ ਤੁਸੀਂ ਕਹਿ ਰਹੇ, ਠੀਕ ਆ, ਉਹਦਾ ਬਾਕੀ ਹਿੱਸੇ ਵਿਰੋਧ ਕਰ ਰਹੇ ਸੀ, ਉਹ ਵੀ ਆਪਣੀ ਇੱਕ ਭੂਮਿਕਾ ਉਹਨੂੰ, ਉਹਨਾਂ ਨੂੰ ਹੋ ਸਕਦਾ ਗੱਲ ਉਵੇਂ ਸਮਝ ਆਉਂਦੀ ਹੋਵੇ। ਸੋ ਜਿਹੜੇ ਫਿਲਮਾਂ ਸਾਰੇ ਕਾਰਖਾਨੇ 'ਚੋਂ ਸਾਨੂੰ ਲੱਗਦਾ ਸੀ ਕਿ ਕੁਛ ਬੰਦੇ, ਜਾਂ ਸਾਨੂੰ ਹੁਣ ਵੀ ਲੱਗਦਾ ਕਿ ਜਿਨ੍ਹਾਂ ਨੂੰ ਗੱਲ ਸੌਖੀ ਸਮਝ ਆ ਸਕਦੀ, ਉਹਨਾਂ 'ਚ ਅਮਰਦੀਪ ਗਿੱਲ ਹੋਣਾ ਨੂੰ ਵੀ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਉਹਨਾਂ ਨੂੰ ਗੱਲ ਇਹ ਸਮਝ ਆ ਸਕਦੀ ਹੈ ਕਾਫੀ ਹੱਦ ਤੱਕ। ਅਤੇ ਪਰ ਉਹਨਾਂ ਨੇ ਬਜਾਏ ਉਸ ਗੱਲ ਦੇ ਉੱਤੇ ਸੰਵਾਦ ਕਰਨ ਦੀ ਬਜਾਏ ਜੋ ਫਿਲਮ ਆ ਰਹੀ ਉਹਦੇ ਬਾਰੇ ਕਹਿਤਾ, ਅਤੇ ਉਹ ਬਕਾਇਦਾ ਉਸ ਚੈਨਲ 'ਤੇ ਵੀ ਕਹਿ ਰਹੇ ਕਿ ਮੈਂ 2 ਮੇਲਾਂ ਪਾਈਆਂ ਪਰ ਮੇਰਾ ਰਿਪਲਾਈ ਨਹੀਂ ਕੀਤਾ ਉਹਨਾਂ ਨੇ। ਸੋ ਹਾਲਾਂਕਿ ਉਹ ਪ੍ਰੋਫੈਸ਼ਨਲ ਬੰਦੇ ਹੋ ਕੇ ਸਾਨੂੰ 10 ਦਿਨਾਂ ਬਾਅਦ ਰਿਪਲਾਈ ਕਰ ਰਹੇ, ਹੁਣ ਸਾਡਾ ਮੇਲਾਂ ਕਰਨ ਦਾ ਉੱਦਾਂ ਦਾ ਕੰਮ ਨਹੀਂ ਹੈ, ਅਸੀਂ ਤਾਂ ਆਪਣੇ ਦਿਨ ਦੇ 100 ਤਰ੍ਹਾਂ ਦੇ ਹੋਰ ਸਾਰੇ ਜਥੇ ਦੇ ਰੁਝੇਵੇਂ ਹੁੰਦੇ, ਹੈ ਨਾ। 17 ਨੂੰ ਉਹਨਾਂ ਦੀ ਮੇਲ ਆਈ ਅਤੇ ਅਸੀਂ ਦੁਬਾਰਾ ਫਿਰ 24 ਤਰੀਕ ਨੂੰ ਉਹਨਾਂ ਨੂੰ ਮੇਲ ਪਾਈ, ਅਤੇ ਉਹਦੇ ਮੇਲ 'ਚ ਫਿਰ ਅਸੀਂ ਬਕਾਇਦਾ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਹਾਡੀ ਗੱਲ ਸਾਰੀ ਠੀਕ ਹੈ, ਪਰ ਇਹਦਾ ਰਾਹ ਪਿੱਛੇ ਖੁੱਲ੍ਹ ਰਿਹਾ ਜਿਹੜੀ ਗੱਲ ਕਰਕੇ ਅਸੀਂ ਤੁਹਾਨੂੰ ਚਿੱਠੀ ਭੇਜ ਰਹੇ। ਸੋ ਸਾਨੂੰ ਆਸ ਹੈ ਤੁਸੀਂ ਇਸ ਚਿੱਠੀ ਨੂੰ ਪੜ੍ਹ ਕੇ ਅਤੇ ਗੌਰ ਕਰੋਗੇ। ਸੋ ਅਸੀਂ ਭੇਜੀ ਆ, ਉਹਦੇ 'ਚ ਅਮਰਦੀਪ ਗਿੱਲ ਹੋਣਾ ਨਹੀਂ ਮੇਲ ਕੀਤੀ ਇੱਕ ਗੱਲੀ, ਹੋਰ ਕਿਸੇ ਵੱਲੋਂ ਕੋਈ ਰਿਪਲਾਈ ਤਾਂ ਨਹੀਂ ਆਇਆ, ਪਰ ਸਾਡਾ ਇਹ ਲਗਾਤਾਰ ਯਤਨ ਹੈ ਕਿ ਅਸੀਂ ਇਹਦੇ ਨਾਲ ਸੰਬੰਧਿਤ, ਜਿੱਦਾਂ ਪਿੱਛੇ ਵੇਗੜ ਪ੍ਰਕਾਸ਼ਨ ਵੱਲੋਂ ਸੋਹਣੀ ਕਿਤਾਬ ਹੈ ਸਾਰੇ ਮਸਲੇ 'ਤੇ ਖਾਲਸਾ ਪੁੱਤਨਾਮਾਨੇ ਕੋ ਛਾਪੀ ਗਈ ਸੀਗੀ, ਉੱਦਾਂ ਦੇ ਕੁਛ ਡਾਕੂਮੈਂਟ ਜਾਂ ਹੋਰ ਕੁਛ ਲਿਖਤੀ ਜਿੰਨੇ ਹੀ ਇੱਦਾਂ ਦੀ ਸੰਬੰਧਿਤ ਬੰਦੇ ਹੈਗੇ ਉਹਨਾਂ ਨੂੰ ਭੇਜਾਂਗੇ, ਜਾਂ ਆਪਣੇ ਵੱਲੋਂ ਸਦਾ ਹੀ ਇਹ ਕੋਸ਼ਿਸ਼ ਹੈ ਕਿ ਜਿਹੜਾ ਕੋਈ ਚੰਗਾ ਹਿੱਸਾ ਜਿਨ੍ਹਾਂ ਨੂੰ ਗੱਲ ਸਮਝ ਆ ਸਕਦੀ ਤਾਂ ਜਿਹੜੇ ਗੱਲ ਸਮਝਣਾ ਚਾਹੁੰਦੇ ਉਹਨਾਂ ਨਾਲ ਅਸੀਂ ਸਦਾ ਸੰਵਾਦ ਵਾਲੇ ਪਾਸੇ ਜਾਂ ਇਹ 'ਤੇ ਵਿਚਾਰ ਕਰਨ ਵਾਲੇ ਪਾਸੇ ਸਦਾ ਹੀ, ਔਰ ਅਸੀਂ ਤਾਂ ਨਿੱਜੀ ਸੰਪਰਕਾਂ ਰਾਹੀਂ ਸਾਡਾ ਯਤਨ ਹੈ ਕਿ ਬਜਾਏ ਇਹਨੂੰ ਜਨਤਕ ਕਰਨ ਦੇ, ਨਿੱਜੀ ਤੌਰ 'ਤੇ ਜੋ ਸਾਡਾ ਤਰੀਕਾ ਹੈ ਬੈਠ ਕੇ ਗੱਲ ਕਰਨ ਦਾ, ਉੱਦਾਂ ਜਿਹਨੂੰ ਲੱਗਦਾ ਹੈ ਕਿ ਜਿਹਦੀ ਇਹਨੂੰ ਇਸ ਮਸਲੇ ਨੂੰ ਸਮਝਣ 'ਚ ਕੋਈ ਫਰਕ ਰਹਿ ਰਿਹਾ, ਉਹਨਾਂ ਨੂੰ ਲੱਗਦਾ ਕਿ ਬਣਨੀਆਂ ਚਾਹੀਦੀਆਂ, ਸਾਨੂੰ ਲੱਗ ਰਿਹਾ ਕਿ ਨਹੀਂ ਬਣਨੀਆਂ ਚਾਹੀਦੀਆਂ, ਪਰ ਅਸੀਂ ਕਹਿੰਦੇ ਹਾਂ ਕਿ ਉਹ ਬੈਠਦੇ ਹਾਂ ਆਪਾਂ ਬੈਠ ਕੇ ਗੱਲ ਕਰ।
ਗੁਰੂਆਂ ਜਾਂ ਸਾਹਿਬਜ਼ਾਦਿਆਂ ਦੇ ਕਿਰਦਾਰਾਂ ਤੱਕ ਜਿਹੜੀ ਵਿਰੋਧਤਾ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਸਿੱਖ ਨੇ ਉਹ ਇਕਮਤ ਹੋ ਜਾਂਦੇ ਨੇ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ AI ਹੈ ਜਿਹਦੇ ਨਾਲ ਕਾਰਟੂਨ ਤਿਆਰ ਕੀਤੇ ਜਾਂਦੇ ਨੇ ਵੀ ਉਹਨਾਂ ਦੀ ਮਾਨਤਾ ਜਿਹੜੀ ਉਹ ਹੋ ਜਾਣੀ ਚਾਹੀਦੀ ਹੈ ਵੀ ਉਹ ਕੋਈ ਬੰਦਾ ਕਿਰਦਾਰ ਨਹੀਂ ਨਿਭਾ ਰਿਹਾ, ਉਹ ਇੱਕ ਕੰਪਿਊਟਰ ਦੇ ਵਿੱਚ ਇੱਕ ਸੋਫਟਵੇਅਰ ਨਾਲ ਤਿਆਰ ਕੀਤਾ ਹੋਇਆ ਇੱਕ ਤੁਰਦਾ ਫਿਰਦਾ ਜਿਹੜਾ ਬੁੱਤ ਹੈ।
ਦੇਖੋ, ਨਕਲ ਤਾਂ ਨਕਲ ਹੈ, ਨਕਲ ਕੋਈ ਬੰਦਾ ਕਰ ਰਿਹਾ ਹੈ, ਕਿਸੇ ਤਕਨੀਕ ਰਾਹੀਂ ਕਰਾ ਰਹੇ ਹੈ। ਜੋ ਤੁਹਾਡੀ ਸੁਰਤ ਨੇ ਗੁਰੂ ਮਹਾਰਾਜ ਨੂੰ ਮਹਿਸੂਸ ਕਰਕੇ, ਯਾਦ ਕਰਕੇ ਤੁਹਾਡੀ ਸੁਰਤ ਨੇ ਜੋ ਉਡਾਰੀ ਭਰਨੀ ਸੀ ਉਹ ਉਡਾਰੀ ਜਦੋਂ ਆਕਾਰ 'ਚ ਬੱਝਿਆ ਗਿਆ ਉਹ ਉਡਾਰੀ ਤੁਹਾਡੀ ਸੀਮਤ ਹੋ ਗਈ, ਠੀਕ ਆ। ਉਹ ਆਕਾਰ ਬੁੱਤ ਤੁਹਾਡੇ ਅੱਗੇ ਰੱਖਤਾ, ਤੁਹਾਡੀ ਉਡਾਰੀ ਉਸ ਬੁੱਤ, ਮਤਲਬ ਕਿੰਨੀ ਉਦਾਹਰਨਾਂ ਨੇ, ਆਪ ਤਸਵੀਰਾਂ ਆਉਣ ਕਰਕੇ, ਫਿਲਮਾਂ ਆਉਣ ਕਰਕੇ ਤੁਸੀਂ ਅੱਖਾਂ ਬੰਦ ਕਰਕੇ ਸਾਹਿਬਜ਼ਾਦਿਆਂ ਨੂੰ ਯਾਦ ਕਰੋ, ਗੁਰੂ ਸਾਹਿਬ ਨੂੰ ਯਾਦ ਕਰੋ, ਤਾਂ ਤੁਸੀਂ ਆਪ ਮਹਿਸੂਸ ਕਰ ਲਓ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਘੇਰ ਰਹੀਆਂ ਨੇ। ਜਿੱਦਾਂ ਜਦੋਂ ਇਹ ਬਿਲਕੁਲ ਤਸਵੀਰਾਂ ਦਾ ਚੱਲਣ ਸ਼ੁਰੂ ਹੋਇਆ, ਸੋਭਾ ਸਿੰਘ ਨੇ ਚਿੱਤਰ ਬਣਾਇਆ ਗੁਰੂ ਨਾਨਕ ਪਾਤਸ਼ਾਹ ਦਾ, ਹੈ ਨਾ, ਉਹਨਾਂ ਨੇ ਭਾਈ ਵੀਰ ਸਿੰਘ ਹੋਣਾ ਨੂੰ ਸੱਦਿਆ ਕਿ ਉਹ ਪਰਦਾ ਚੁੱਕਣ, ਅਤੇ ਭਾਈ ਵੀਰ ਸਿੰਘ ਹੋਣਾ ਨੇ ਪਰਦਾ ਚੁੱਕਿਆ, ਨਾਲ ਦੀ ਨਾਲ ਮੂੰਹ ਘੁਮਾ ਲਿਆ ਅਤੇ ਕਿਹਾ ਵੀ ਐਸੇ ਨਹੀਂ ਸਨ ਮੇਰੇ ਸਤਿਗੁਰੂ। ਸੋ ਉਹਨਾਂ ਨੇ ਉਦੋਂ ਹੀ ਘੁਮਾ ਲਿਆ ਮੂੰਹ ਵੀ ਮੇਰੇ ਕਿਤੇ ਇਹ ਚਿੱਤਰ ਅੰਦਰ ਚਲਿਆ ਨਾ ਜਾਏ, ਹੈ ਨਾ। ਸੋ ਉਹ ਐਡੀਆਂ ਐਡੀਆਂ ਸ਼ਖਸੀਅਤਾਂ ਨੇ ਉਸ ਸਮੇਂ ਜਦੋਂ ਚਿੱਤਰ ਹਜੇ ਬਿਲਕੁਲ ਉਹ ਚਿੱਤਰ ਆ ਰਹੇ ਹੈ, ਹੈ ਨਾ, ਉਦੋਂ ਉਹਨਾਂ ਨੇ ਇਸ ਗੱਲ ਤੋਂ ਮੂੰਹ ਮੋੜ ਲਿਆ ਸੀਗਾ, ਅਤੇ ਸਾਨੂੰ ਹੁਣ ਸਾਡੀ ਨਾ ਮੰਨਣ, ਮਤਲਬ ਜਿਨ੍ਹਾਂ ਨੂੰ ਅਸੀਂ ਬੇਨਤੀਆਂ ਕਰ ਰਹੇ ਹਾਂ ਸਾਡੀ ਨਾ ਮੰਨਣ, ਭਾਈ ਵੀਰ ਸਿੰਘ ਹੋਣੀ, ਮਹਿਬੂਬ ਸਾਹਿਬ ਹੈ, ਪ੍ਰੋਫੈਸਰ ਪੂਰਨ ਸਿੰਘ ਹੋਣੀ ਹੈ, ਸੰਤ ਕਰਤਾਰ ਸਿੰਘ ਹੋਣੀ ਹੈ, ਉਦੋਂ ਵੀ ਪਿੱਛੋਂ ਭਾਈ ਕਾਨ ਸਿੰਘ ਨਾਭਾ ਹੋਣੀ ਹੈ, ਉਦੋਂ ਵੀ ਪਿੱਛੋਂ ਮਹਾਰਾਜ ਖੁਦ ਕਹਿ ਰਹੇ, ਤਾਂ ਉਹਨਾਂ ਦੀ ਤਾਂ ਮੰਨਣੀ ਚਾਹੀਦੀ।
ਤੁਹਾਨੂੰ ਲੱਗਦਾ ਨਹੀਂ ਵੀ ਚਲੋ AI ਵੀ ਨਹੀਂ ਗੁਰੂ ਸਾਹਿਬਾਨਾਂ ਦੇ ਜਾਂ ਸਾਹਿਬਜ਼ਾਦਿਆਂ ਦੀ ਵਿਰੋਧਤਾ ਹੈ, ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਤਿਹਾਸ ਦੀ ਜੇ ਪੇਸ਼ਕਾਰੀ ਫਿਲਮਾਂ ਦੇ ਰੂਪ 'ਚ ਹੋ ਜਾਵੇ ਤਾਂ ਲੋਕਾਂ ਨੂੰ ਸੌਖਿਆਂ ਹੀ, ਇਤਿਹਾਸ ਬਹੁਤ ਵੱਡਾ ਹੈ, ਬਹੁਤ ਸਾਰੇ ਲੋਕਾਂ ਤੋਂ ਨਾ ਤਾਂ ਪੂਰਾ ਪੜ੍ਹਿਆ ਜਾ ਸਕਦਾ ਨਾ ਸਮਝਿਆ ਜਾ ਸਕਦਾ, ਵੀ ਇੱਕ 2 ਜਾਂ 3 ਘੰਟਿਆਂ ਦੀ ਫਿਲਮ ਦੇ ਨਾਲ ਇੱਕ ਬਹੁਤ ਵੱਡਾ ਇਤਿਹਾਸ ਦਾ ਹਿੱਸਾ ਉਹਨਾਂ ਨੂੰ ਦੱਸਿਆ ਜਾ ਸਕਦਾ, ਸਮਝਾਇਆ ਜਾ ਸਕਦਾ।
ਦੇਖੋ, ਹੁਣ ਤੱਕ ਪਹਿਲੀ ਤਾਂ ਗੱਲ ਇਹ ਹੈ ਵੀ ਉਹੀ ਗੱਲ ਹੈ ਜਿਹੜੀ ਦੱਸਣਾ ਕੀ ਹੈ, ਜਿਹੜੀ ਚੀਜ਼ ਕਰਕੇ ਇਤਿਹਾਸ ਬਣਦਾ ਹੈ ਨਾ, ਦੱਸਣ ਕਰਨ ਵਾਲੀ ਗੱਲ ਤਾਂ ਉਹ ਹੈ, ਅਤੇ ਉਹ ਹੋਣੀ ਅਮਲ ਨਾਲ ਹੈ। ਮਹਾਰਾਜ ਨੇ ਥਾਂ ਥਾਂ ਗਵਾਹੀ ਭਰੀ ਹੈ ਨਾ ਵੀ ਅਵਰ ਉਪਦੇਸ਼ ਹੈ ਆਪ ਨਾ ਕਰੇ, ਜਾਂ ਸੁਖਮਨੀ ਸਾਹਿਬ 'ਚ ਮਹਾਰਾਜ ਆਖਦੇ ਕਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧਾ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਪਹਿਲਾਂ ਜਿਹੜਾ ਕੋਈ ਅਵਧੀ ਜੀ ਦੀ ਕਮਾਈ ਆ, ਉਹਦੇ ਕਹੇ 'ਤੇ ਹੀ ਜਾਂ ਉਹਦੀ ਕਹੀ ਦਾ ਹੀ ਅਸਰ ਹੋਣਾ, ਉਹਦੇ ਕਹੇ 'ਤੇ ਫਿਰ ਜੁਗਾਂ ਜੁਗਾਂ ਤੱਕ ਅਸਰ ਹੁੰਦਾ ਰਹਿਣਾ। ਆਪਣੇ ਤੋਂ ਪਹਿਲਾਂ ਬੜੀਆਂ ਸ਼ਖਸੀਅਤਾਂ ਦੇ ਨਾਂ ਲਏ ਜਾ ਸਕਦੇ, ਜਿਨ੍ਹਾਂ ਦੀਆਂ ਅੱਜ ਵੀ ਗੱਲਾਂ ਸੁਣ ਕੇ, ਬਚਨ ਸੁਣ ਕੇ ਬੜੇ ਬੜੇ ਬਦਲ ਜਾਂਦੇ। ਸੋ ਜਿਹਦੀ ਪਹਿਲਾਂ ਆਪਦੀ ਕੋਈ ਕਮਾਈ ਨਹੀਂ, ਸਾਨੂੰ ਇਹ ਕਾਹਲ ਕਿਉਂ ਲੱਗੀ ਕਿ ਅਸੀਂ ਆਪ ਸਿੱਖ ਬਣਨ ਦੀ ਬਜਾਏ ਹੋਰਾਂ ਨੂੰ ਸਿੱਖ ਬਣਾ ਦਈਏ, ਜਾਂ ਆਪ ਸਿੱਖ ਬਣਨ ਦੀ ਬਜਾਏ ਸਾਡੇ ਬੱਚੇ ਸਿੱਖ ਬਣ ਜਾਣ। ਬੱਚੇ ਤਾਂ ਤਦ ਸਿੱਖ ਬਣਨੇ ਨਾ ਜੇ ਕੋਈ ਸਾਡੇ 'ਚ ਸਿੱਖੀ ਵਾਲਾ ਕੋਈ ਗੁਣ ਹੋਊਗਾ। ਬੱਚਿਆਂ ਨੂੰ ਤੁਸੀਂ ਲੱਕ ਕਹਿ ਲਓ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉਹਨੇ ਉਹ ਕਰਨਾ ਹੈ ਜੋ ਤੁਸੀਂ ਕਰ ਰਹੇ, ਮਤਲਬ ਤੁਹਾਡਾ ਅਮਲ ਦੇਖਣਾ ਉਹਨਾਂ ਨੇ, ਗੱਲਾਂ ਨਹੀਂ ਅਸਰ ਕਰਦੀਆਂ, ਤੁਹਾਡਾ ਅਮਲ ਅਸਰ ਕਰੂਗਾ। ਸੋ ਜੇ ਸਿੱਖੀ ਦਾ ਕੋਈ ਉਹਨਾਂ ਨੂੰ ਹੈ ਭਾਵਨਾ ਇੱਛਾ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ, ਤਾਂ ਉਹ ਕਮਾਉਣੀ ਪੈਂਦੀ ਹੈ। ਉਹ ਇੱਦਾਂ ਇਹ ਤਾਂ ਰਾਹ ਬੜਾ ਸੌਖਾ, ਇਤਿਹਾਸ ਬਣਿਆ ਪਿਆ, ਉਹ ਸਕ੍ਰਿਪਟ ਤਿਆਰ ਹੈ ਉਹਨਾਂ ਦੀ, ਉਹ ਜਿਹੜਾ ਕ੍ਰੀਏਟਿਵ ਕੰਮ ਹੈ ਉਹ 'ਤੇ ਕੋਈ ਜ਼ੋਰ ਨਹੀਂ ਲੱਗਣਾ ਹੈ, ਉਹ ਸਾਰੀ ਉਹਦੀ ਪੇਸ਼ਕਾਰੀ ਕਰਨੀ ਬੰਦੇ ਅੱਗੇ ਰੱਖ ਕੇ ਬਸ। ਹੁਣ ਉਹਨਾਂ ਨੇ ਸਾਖੀਆਂ ਚੱਕ ਲਈਆਂ, ਮਤਲਬ ਇਹ ਛੱਡਣਾ ਨਹੀਂ ਹੈ ਕੁਛ, ਜਿੱਥੋਂ ਕੁਛ ਮਿਲਦਾ ਉਹਨਾਂ ਨੇ ਇਹ ਹੁਣ ਮੰਡੀ ਹੈ, ਇਹਨੂੰ ਲੈ ਜਾਈਏ ਬਸ।
ਤੁਸੀਂ ਮੰਡੀ ਮੰਨਦੇ ਹੋ ਕਿ ਵਪਾਰ ਹੈ?
ਵਪਾਰ ਹੈ, ਨਿਹਰਾ ਵਪਾਰ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਅਤੇ ਮਤਲਬ ਤੁਸੀਂ ਆਪਦੀਆਂ ਪਵਿੱਤਰ ਚੀਜ਼ਾਂ ਇਸ ਟੈਲੀਵਿਜ਼ਨ 'ਤੇ ਸਿਨੇਮੇ 'ਤੇ ਪੇਸ਼ ਕਰ ਰਹੇ, ਮਹਾਰਾਜ ਤੱਕ ਨੂੰ ਤੁਸੀਂ ਉਹ ਕਰ ਰਹੇ, ਅਤੇ ਤੁਸੀਂ ਗੂਗਲ ਕਰ ਲਓ ਈਡੀਅਟ ਬਾਕਸ ਲਿਖ ਕੇ, ਤੁਸੀਂ ਦੇਖ ਲਓ ਕੀ ਆਊਗਾ, ਅਤੇ ਟੈਲੀਵਿਜ਼ਨ ਆਊਗਾ। ਮਤਲਬ ਅੰਗਰੇਜ਼ਾਂ ਨੇ ਇਹਦਾ ਸਾਰਾ ਹਿਸਾਬ ਕਿਤਾਬ ਲਾ ਕੇ ਇਹਨੂੰ ਨਾਂ ਦਿੱਤਾ ਈਡੀਅਟ ਬਾਕਸ। ਅੱਜ ਤੁਸੀਂ ਗੂਗਲ ਕਰ ਲਓ ਅਤੇ ਉਹਦੀ ਸਾਰਾ ਕੁਛ ਆ ਜਾਣਾ, ਈਡੀਅਟ ਬਾਕਸ ਕਿਹਨੂੰ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ, ਜਿਹਦਾ ਨਾਂ ਜਿਹਨੂੰ ਮੂਰਖ ਡੱਬਾ ਕਿਹਾ ਜਾ ਰਿਹਾ, ਉਹਦੇ 'ਤੇ ਆਪਾਂ ਮਤਲਬ ਉਹਦੇ ਰਾਹੀਂ ਆਪਾਂ ਕਹਿ ਰਹੇ ਕਿ ਮਹਾਰਾਜ, ਜਾਂ ਮਤਲਬ ਉਹ ਤੋਂ ਵੀ ਆਪਾਂ ਗੱਲ ਕਰ ਲਈਏ ਕਿ ਗੁਰਦੁਆਰੇ ਤੋਂ ਸਾਨੂੰ ਲੱਗਦਾ ਕਿ ਕੋਈ ਵੱਡੀ ਚੀਜ਼ ਆ ਗਈ। ਗੁਰਦੁਆਰੇ 'ਚ ਜਾ ਕੇ ਸੇਵਾ ਕਰਕੇ ਸਿਮਰਨ ਰਾਹੀਂ ਸਿੱਖ ਨਹੀਂ ਬਣਿਆ ਜਾ ਸਕਦਾ, 2 ਘੰਟੇ ਦੀ ਫਿਲਮ ਸਿੱਖ ਬਣਾ ਸਕਦੀ।
ਗੁਰਪ੍ਰੀਤ ਘੁੱਗੀ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਜੋ ਸਿੱਖਿਆਵਾਂ ਇੱਕ ਬੱਚੇ ਨੂੰ ਉਹਦੇ ਮਾਂ ਪਿਓ ਨਹੀਂ ਦੇ ਸਕੇ, ਵੀ ਜੋ ਗੁਰੂ ਘਰ ਨਹੀਂ ਸਿਖਾ ਸਕੇ ਅਸੀਂ ਸਿਖਾ ਦਾਂਗੇ।
ਉਹੀ ਉਹੀ ਗੱਲ ਕਰ ਰਹੇ ਮੈਂ ਵੀ ਇਹ ਐਡੀ ਜ਼ਰੂਰਤ ਬੰਦਿਆਂ 'ਚ ਆ ਗਈ। ਮਤਲਬ ਇਹ ਤੋਂ ਵੀ ਅਗਲੀ ਗੱਲ ਵੀ ਇਹਨੇ ਯੋਗਰਾਜ ਨੇ, ਇਹ ਸ਼ਾਇਦ ਇੱਕੋ ਹੀ ਫਿਲਮ ਸੀਗੇ ਉਦੋਂ ਸਾਰੇ ਜਣੇ, ਯੋਗਰਾਜ ਨੇ ਵੀ ਇਹ ਗੱਲ ਆਖੀ ਵੀ ਜਿਹੜੇ ਢਾਡੀਆਂ ਪ੍ਰਚਾਰਕਾਂ ਤੋਂ ਨਹੀਂ ਹੋਇਆ ਉਹ ਅਸੀਂ ਕਰ ਰਹੇ, ਅਤੇ ਆਪਦੇ ਉਹਨਾਂ ਦੇ ਅਮਲ ਦੇਖ ਲਓ ਤੁਸੀਂ। ਸਿੱਖੀ ਤਾਂ ਅਮਲਾਂ ਨਾਲ ਫੈਲਣੀ ਹੈ, ਅਤੇ ਇਹ ਤਾਂ ਗੱਲਾਂ ਨੇ, ਅਤੇ ਗੱਲੀ ਤਾਂ ਯੋਗ ਨਹੀਂ ਨਾ ਹੋਇਆ ਜਾਂਦਾ, ਤਾਂ ਕਮਾਉਣੀ ਪੈਣੀ ਹੈ, ਤਾਂ ਸਿਰ ਲੱਗਣੇ ਆ, ਅਤੇ ਉਹ ਹੁਣ ਸਿੱਧਾ ਥੋੜ੍ਹੀ ਨਾ ਕਹਿਣਾ ਕਿਸੇ ਨੇ ਵੀ ਇਹਦੇ ਰਾਹੀਂ ਪਈ ਸਾਡਾ, ਹੈ ਨਾ।
ਲੱਗਦਾ ਵੀ ਲੋਕਾਂ ਨੂੰ ਜਜ਼ਬਾਤੀ ਕਰਕੇ ਸਿੱਖੀ ਦਾ ਸਹਾਰਾ ਲੈ ਕੇ ਆਪਣਾ ਪ੍ਰੋਡਕਟ ਵੇਚਿਆ ਜਾਂਦਾ?
ਬਿਲਕੁਲ ਵੇਚਿਆ ਜਾਂਦਾ। ਮਹਿਬੂਬ ਸਾਹਿਬ ਤਾਂ ਇਹਨੂੰ ਬਿਲਕੁਲ ਸਪਸ਼ਟ ਉਦੋਂ ਮਹਿਸੂਸ ਕਰਕੇ ਕਹਿ ਰਹੇ ਹਨ। ਹੁਣ ਤੁਸੀਂ ਆਪਾਂ ਜੇ ਹਿਸਾਬ ਲਾਈਏ ਵੀ ਉਦੋਂ ਦੇ ਹੁਣ ਦੇ ਸਿਨੇਮੇ 'ਚ ਜਾਂ ਸਾਰੇ ਕਾਸੇ 'ਚ ਕਿੰਨਾ ਫਰਕ ਪੈ ਗਿਆ, ਹੈ ਨਾ। ਉਹ ਕਹਿੰਦੇ ਵੀ ਇਹ ਜਿਹੜੀ ਇਹ ਸਾਰੀ ਇੱਦਾਂ ਦੀ ਜਿਹੜੀ ਤੁਸੀਂ ਵੀ ਲਫ਼ਜ਼ ਵਰਤੇ ਭਾਵੁਕਤਾ ਜਾਂ ਬੰਦੇ ਨੂੰ ਇਮੋਸ਼ਨਲ ਕਰਕੇ, ਉਹ ਕਹਿੰਦੇ ਵੀ ਇਹਨੇ ਨੀਰਸ ਕਰ ਦੇਣਾ, ਥਕਾ ਦੇਣਾ ਤੁਹਾਨੂੰ, ਠੀਕ ਹੈ। ਅਤੇ ਉਹ ਹੋ ਰਿਹਾ ਉੱਦਾਂ ਬੰਦਿਆਂ ਨਾਲ, ਜਿਹੜੀ ਤੁਸੀਂ ਪਹਿਲਾਂ ਸ਼ੁਰੂ 'ਚ ਗੱਲ ਆਖੀ ਸੀ ਵੀ ਕੋਈ ਫਿਲਮ ਆਈ ਅਤੇ ਬੰਦੇ ਜੁੱਤੀਆਂ ਕੱਢ ਕੇ ਗਏ, ਹੈ ਨਾ। ਉਹੀ ਫਿਲਮ ਦੁਬਾਰਾ ਆਈ, ਬੰਦੇ ਨਹੀਂ ਜੁੱਤੀਆਂ ਕੱਢ ਕੇ ਗਏ। ਫਿਲਮ ਆਈ, ਬੰਦਿਆਂ ਨੇ ਦੁੱਧ ਨਾਲ ਸਿਨੇਮਾ ਧੋਤਾ, ਦੁਬਾਰਾ ਆਈ ਨਹੀਂ ਧੋਤਾ। ਅਤੇ ਹੁਣ ਆ ਰਹੀਆਂ ਨੇ ਕਿੰਨੀਆਂ 'ਚ ਬੰਦੇ ਜਾ ਰਹੇ,
ਜਿਵੇਂ ਤੁਸੀਂ ਦੱਸਿਆ ਵੀ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਤੋਂ ਇਸ ਚੱਲਿਆ ਆ ਰਿਹਾ ਅਤੇ ਹੁਣ ਤੱਕ ਹੈ, ਫਿਰ ਇਹ ਬੰਦ ਕਿਉਂ ਨਹੀਂ ਹੁਣ ਤੱਕ ਹੋ ਸਕਿਆ? ਵੀ ਸਿੱਖ ਵਿਦਵਾਨਾਂ ਨੇ ਵੀ ਇਹਦੇ ਬਾਰੇ ਬਹੁਤ ਗੱਲਾਂ ਆਖੀਆਂ, ਸਿੱਖਾਂ ਦਾ ਜ਼ੋਰ ਵੀ ਲੱਗਿਆ ਵੀ ਇਹ ਸਭ ਕੁਝ ਬੰਦ ਹੋ ਸਕੇ, ਵਿਦਵਾਨਾਂ ਨੇ ਵੀ ਜ਼ੋਰ ਲਾਇਆ, ਪਰ ਬੰਦ ਕਿਉਂ ਨਹੀਂ ਹੋ ਰਿਹਾ?
ਉਹ ਕਿਤੇ ਨਾ ਕਿਤੇ ਆਪਣੇ ਵਾਲੇ ਪਾਸੋਂ ਹੀ ਢਿੱਲ ਰਹਿ ਰਹੀ, ਕਿਉਂਕਿ ਫੈਸਲੇ ਤਾਂ 1934 ਤੋਂ ਹੁੰਦੇ ਆ ਰਹੇ
ਜੀ,
ਪਿਛਲੇ ਮਤੇ, ਕਿਉਂਕਿ ਉਹ ਜਿਹੜਾ ਅਸਲ ਤਰੀਕਾ ਸੀ ਡਿਸੀਜ਼ਨ ਲੈਣ ਦਾ ਅੰਗਰੇਜ਼ਾਂ ਤੋਂ ਬਾਅਦ, ਸਾਡਾ ਦੁਬਾਰੇ ਅਸੀਂ ਉਹਨੂੰ ਰਿਵਾਈਵ ਨਹੀਂ ਕਰ ਸਕੇ ਉਸ ਮੋੜ 'ਚ, ਅਤੇ ਗੁਰਮਤਾ ਉਵੇਂ ਹੋਇਆ ਨਹੀਂ, ਅਤੇ ਉਹ ਜਿਹੜਾ ਡਿਸੀਜ਼ਨ ਲੈਣ ਵਾਲੀ ਬਾਡੀ ਸ਼੍ਰੋਮਣੀ ਕਮੇਟੀ ਆਪਣੇ ਆਪ ਬਣ ਗਈ ਜਦੋਂ ਕੋਈ ਉਸ ਤਰ੍ਹਾਂ ਦਾ ਅਮਲ ਰਿਹਾ ਨਹੀਂ ਹੈ। ਹੁਣ ਉਹਦੇ ਮਤੇ ਤਾਂ 1934 ਤੋਂ ਪੈ ਰਹੇ, ਅਤੇ ਵੱਖ ਵੱਖ ਸਮੇਂ 'ਤੇ ਜਦੋਂ ਜਦੋਂ ਵਿਰੋਧ ਹੋ ਰਿਹਾ ਉਹ ਮਤੇ ਪਾਏ ਜਾ ਰਹੇ, ਪਰ ਜੇ ਮੰਨ ਲਓ 1934 'ਚ ਮਤਾ ਪੈ ਗਿਆ ਸੀ ਕਿ ਇਹਦੀ ਪ੍ਰਵਾਨਗੀ ਨਹੀਂ ਹੈ, ਤਾਂ ਫਿਰ ਦੁਬਾਰੇ ਫਿਲਮਾਂ ਕਿਉਂ ਬਣ ਰਹੀਆਂ? ਉਹੀ ਉਸੇ ਕਮੇਟੀ ਦੇ ਹੀ ਅਧਿਕਾਰੀ ਕੋਈ ਉਹਨਾਂ ਨੂੰ ਹਰੀ ਝੰਡੀ ਦੇ ਰਹੇ ਨਾ, ਚਾਹੇ ਜਵਾਨੀ ਦੇ ਰਹੇ, ਲਿਖਤੀ ਦੇ ਰਹੇ, ਸੋ ਉਹ ਕਿਤੇ ਨਾ ਕਿਤੇ ਸਾਡੇ ਵਾਲੇ ਪਾਸੇ ਢਿੱਲੀ ਹੈ, ਸਾਡੀ ਢਿੱਲ ਕਰਕੇ ਬੰਦਿਆਂ ਨੂੰ ਲੱਗਦਾ ਕਿ ਬਿਰਲ ਹੈ, ਗੁੰਜਾਇਸ਼ ਹੈਗੀ, ਕੀਤਾ ਜਾ ਸਕਦਾ, ਕੁਛ ਕਰਨ ਦੀ ਲੋੜ ਨਹੀਂ ਹੈ, ਅਤੇ ਮਤਲਬ ਬਣਿਆ ਬਣਾਈ ਸਕ੍ਰਿਪਟ ਆ, ਰੋਲ ਕਰਨਾ ਬਸ
ਜੀ। ਅਤੇ ਮੇਰਾ ਆਖਰੀ ਸਵਾਲ ਆ, ਮੈਂ ਗੱਲਬਾਤ ਨੂੰ ਸਮਾਪਤੀ ਵੱਲ ਜਾਵਾਂਗਾ, ਵੀ ਜਿਹੜੇ ਇਹ ਵਿਜਲ ਬੁੱਤ ਨੇ ਜਿਵੇਂ ਤੁਸੀਂ ਕਿਹਾ ਵੀ ਭਾਈ ਵੀਰ ਸਿੰਘ ਨੇ ਸੋਭਾ ਸਿੰਘ ਦੀ ਬਣਾਈ ਹੋਈ ਤਸਵੀਰ ਦੇਖਦੀ ਸਰ ਚਿਹਰਾ ਘੁਮਾ ਲਿਆ ਵੀ ਮੇਰੇ ਅੰਦਰ ਨਾ ਵਸੇ। ਇਹ ਮਨੁੱਖ ਦੇ ਜਿਹੜੇ ਮਨ ਦੇ ਉੱਤੇ ਚੇਤਨ ਅਵਚੇਤਨ ਮਨਾਂ ਦੇ ਉੱਤੇ ਕਿਵੇਂ ਦਾ ਪ੍ਰਭਾਵ ਪਾਉਂਦੇ ਨੇ ਵੀ ਅੰਦਰ ਵਸ ਜਾਂਦੇ ਨੇ ਅਤੇ ਉਹਦੀ ਭਗਤੀ ਜਾਂ ਗੁਰੂ ਵਾਲੀ ਲਿਵ ਦੇ ਪਾਸੇ ਉਹਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ?
ਨਹੀਂ ਬੜਾ ਪੈਣਾ ਇਹ ਤਾਂ, ਚਲੋ ਇੱਕ ਤਰ੍ਹਾਂ ਦੀ ਹੋਰ ਤਰ੍ਹਾਂ ਦੀ ਗੱਲ ਹੈ ਜਿਹੜੀ, ਜਿਵੇਂ ਫੁੱਲ ਦੀ ਖੁਸ਼ਬੂ ਹੈ ਜਿਹੜੀ ਉਹ ਤਾਂ ਮਹਿਸੂਸ ਕੀਤੀ ਜਾ ਸਕਦੀ, ਉਹ ਦੱਸੀ ਨਹੀਂ ਜਾ ਸਕਦੀ, ਅਤੇ ਦੱਸਣ ਦਾ ਯਤਨ ਵੀ ਕਰਾਂਗੇ ਤਾਂ ਉਹ ਛੋਟੀ ਕਰ ਦੇਵਾਂਗੇ ਉਹਨੂੰ। ਸੋ ਪਰ ਇਹ ਹੈ ਵੀ ਜਦੋਂ ਜਿਹੜੀ ਮੈਂ ਪਿੱਛੇ ਜਵਾਬ 'ਚ ਗੱਲ ਆਖੀ ਸੀ, ਜਦੋਂ ਜਿਹਦਾ ਕੋਈ ਆਕਾਰ ਨਹੀਂ ਹੈ, ਜਦੋਂ ਉਸ ਨੂੰ ਤੁਸੀਂ ਆਕਾਰ 'ਚ ਬੱਝ ਲਿਆ ਤਾਂ ਤੁਹਾਡੀ ਉਡਾਰੀ ਸੀਮਿਤ ਹੋ ਗਈ। ਅਤੇ ਉਹ ਹੋਈ ਹੈ, ਉਹ ਆਪਣੇ ਆਪ ਨੂੰ ਤਾਂ ਪ੍ਰਤੱਖ ਹੈ ਨਾ। ਉਦੋਂ ਤਾਂ ਵਿਦਵਾਨਾਂ ਨੇ ਉਸ ਵੇਲੇ ਕਹਿਤਾ ਸੀ ਜਦੋਂ ਇਹ ਚੀਜ਼ਾਂ ਵਾਪਰਨੀਆਂ ਸੀ ਹਲੇ, ਅਤੇ ਉਹ ਵਾਪਰ ਗਈਆਂ, ਅਤੇ ਇਹ ਗਾਹਾਂ ਕਿੱਥੇ ਤੱਕ ਜਾਣੀਆਂ?
ਮਤਲਬ ਮੇਰੇ ਮਨ 'ਚ ਰੱਬ ਦਾ ਪਰਮਾਤਮਾ ਦਾ ਤਸੱਵਰ ਕੁਝ ਹੋਰ ਹੋ ਸਕਦਾ, ਵੀ ਮੈਂ ਸੋਚਦਾ ਇਸ ਤਰ੍ਹਾਂ ਦਾ ਹੋ ਸਕਦਾ, ਤੁਸੀਂ ਸੋਚਦੇ ਹੋ ਵੀ ਇਸ ਤਰ੍ਹਾਂ ਦਾ ਹੋ ਸਕਦਾ। ਜਦੋਂ ਅਸੀਂ ਫਿਲਮਾਂ ਦੇਖ ਲੈਂਦੇ ਹਾਂ ਤਾਂ ਇੱਕ ਮੱਤ ਹੋ ਜਾਂਦਾ ਜੋ ਫਿਲਮਾਂ ਨੇ ਦਿਖਾਤਾ।
ਹਾਂ, ਉਹ ਜਿਹੜੀ ਜਿਹੜਾ ਤੁਸੀਂ ਲਗਾਤਾਰ ਇੱਕ ਪ੍ਰੈਕਟਿਸ 'ਚ ਮਹਾਰਾਜ ਨਾਲ ਇੱਕਮਿਕ, ਦੇਖੋ ਇਹ ਅਮਲ ਤਾਂ ਉਹੀ ਹੈ ਨਾ, ਤੁਸੀਂ ਗੁਰੂ 'ਚ ਭੇਦ ਹੋਣਾ, ਗੁਰੂ ਨੂੰ ਤੁਸੀਂ ਲਗਾਤਾਰ ਜਿਸ ਪ੍ਰੈਕਟਿਸ 'ਚੋਂ ਹੈ ਨਾ, ਅਤੇ ਤੁਸੀਂ ਜਦੋਂ ਉਹਨੂੰ ਕਿਸੇ 'ਚ ਬੰਨ ਲਿਆ ਕਿਸੇ ਥਾਂ 'ਚ, ਉਹਦੇ ਅਸਰ ਤਾਂ ਬਹੁਤ ਖਤਰਨਾਕ ਕਿਸਮ ਦੇ ਅਸਰ ਹੈ ਉਹਦੇ, ਜਿਹੜਾ ਨਹੀਂ ਬੰਨਿਆ ਜਾ ਸਕਦਾ ਹੈ ਨਾ, ਜਿਹੜਾ ਨਹੀਂ ਦਿਖਾਇਆ ਜਾ ਸਕਦਾ। ਉਹਨੂੰ ਦਿਖਾ ਲਿਆ, ਉਹਨੂੰ ਇੱਕ ਆਕਾਰ ਦੇਤਾ ਜਿਹੜਾ, ਜਿਹਨੂੰ ਨਹੀਂ, ਜਿਹੜਾ ਆਕਾਰ ਤੋਂ ਰਹਿਤ ਹੈ ਨਾ, ਅਤੇ ਉਹ ਜਦੋਂ ਫਿਰ ਤੁਸੀਂ ਸੁਰਤ ਕਰਕੇ ਤੁਸੀਂ ਕੋਈ ਹੈ ਨਾ ਉਹਨੂੰ ਮਹਿਸੂਸ ਕਰਨ ਦਾ, ਉਹਨੂੰ ਚੇਤੇ ਕਰਨ ਵਾਲੇ ਅਮਲ 'ਚ ਪਾਓਗੇ, ਤਾਂ ਉਹ ਜਦੋਂ ਆਕਾਰ ਸਾਹਮਣੇ ਆ ਗਿਆ ਅਤੇ ਉਹ ਬੁੱਤ ਤਾਂ ਤੋੜਨੇ ਆ ਸਾਰੇ, ਅਤੇ ਉਹ ਜਦੋਂ ਉਹਨੂੰ ਬੰਨ ਬੁੱਤਾਂ 'ਚ ਲਿਆ ਤਾਂ ਉਹਨੇ ਤੁਹਾਡੀ ਸਾਰੀ ਅਗਲੀ ਕਹਾਣੀ ਵਿਗਾੜ ਦੇਣੀ, ਅਤੇ ਉਹ ਵਿਗੜ ਰਹੀ ਹੈ, ਉਹ ਸਾਰਾ ਕੁਛ ਵਿਗੜ ਰਿਹਾ। ਅਤੇ ਉਹ ਤਾਂ ਚਾਹੁੰਦੇ ਆ, ਇਹ ਮੰਡੀ ਤਾਂ ਚਾਹੁੰਦੀ ਹੈ ਕਿ ਜਿਹੜੀਆਂ ਕੁਛ ਇੱਦਾਂ ਦੀਆਂ ਚੀਜ਼ਾਂ ਹੈ ਉਹ ਇੱਦਾਂ ਬੰਦੇ ਨੂੰ ਭਾਵੁਕ ਕਰਿਆ ਜਾਵੇ, ਉਹ ਦਿਖਾਈਆਂ ਜਾਣ, ਅਤੇ ਨਹੀਂ ਤਾਂ ਜਿਹੜੀ ਕੋਈ ਤੁਹਾਡੇ ਲਈ ਤੁਹਾਡੇ ਕੰਮ ਦੀ ਗੱਲ ਹੋਊਗੀ ਉਹ ਨਹੀਂ ਹੋਣ ਦਿੰਦੇ ਉਹ, ਹੈ ਨਾ, ਨਹੀਂ ਹੋਣ ਦਿੱਤੀ ਜਾਂਦੀ। ਅਤੇ ਜਿਹੜੀ ਤੁਹਾਡਾ ਨੁਕਸਾਨ ਕਰੂਗੀ ਉਹ ਫ੍ਰੀ 'ਚ ਵੀ ਦਿੱਤੀ ਜਾ ਰਹੀ ਹੈ। ਸੋ ਉਸੇ ਲੜੀ 'ਚ ਇਹ ਹੈ।
ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੱਲਬਾਤ ਕੀਤੀ ਹੈ ਭਾਈ ਮਲਕੀਤ ਸਿੰਘ ਜੀ ਦੇ ਨਾਲ, ਤਾਂ ਉਹਨਾਂ ਦੱਸਿਆ ਹੈ ਕਿ ਕਿਵੇਂ ਜਿਹੜੇ ਫਿਲਮਾਂ ਵਾਲੇ ਮਸਲੇ ਦੇ ਉੱਤੇ ਸਿੱਖ ਸਿਧਾਂਤ ਕੀ ਕਹਿੰਦੇ ਨੇ, ਸਿੱਖ ਵਿਦਵਾਨਾਂ ਦੇ ਕੀ ਵਿਚਾਰ ਨੇ ਕਿ ਆਖਰ ਜਿਹੜੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਇਤਿਹਾਸਕ ਪਾਤਰਾਂ ਦੀਆਂ ਉੱਤੇ ਜਿਹੜੀਆਂ ਫਿਲਮਾਂ ਨੇ ਉਹ ਕਿਉਂ ਨਹੀਂ ਬਣਨੀਆਂ ਚਾਹੀਦੀਆਂ, ਅਤੇ ਕਿਵੇਂ ਇਹ ਸਿੱਖ ਦੀ ਇੱਕ ਸੋਚ ਸ਼ਕਤੀ ਨੂੰ ਅਤੇ ਪਰਮਾਤਮਾ ਦੇ ਨਾਲ ਲਿਵ ਦੇ ਵਿੱਚ ਅੜਿੱਕਾ ਪਾਉਂਦੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।